ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਮ ਭੀਖਕ ਭਿਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਹੋ ਦਿਆਲ ਨਾਮ ਦੇਹੋ ਮੰਗਤ ਜਨ ਕਉ ਸਦਾ ਰਹੂੰ ਰੰਗ ਰਤਾ ਹਉ ਬਲਿਹਾਰੈ ਜਾਉ ਸਾਚੇ ਤੇਰੇ ਨਾਮ ਵਿਟੋ ਕਰਨ ਕਾਰਨ ਸਭਨਾ ਕਾ ਏਕੋ ਅਵਰ ਨ ਦੂਜਾ ਕੋਈ ਬਹੁਤੇ ਫੇਰ ਪਏ ਕਿਰਪਨ ਕੋ ਅਬ ਕਿਛ ਕਿਰਪਾ ਕੀਜੈ ਹੋ ਦਿਆਲ ਦਰਸ਼ਨ ਦਿਓ ਆਪਣਾ ਐਸੀ ਬਖਸ਼ ਕਰੀਜੈ ਭਣਤ ਨਾਨਕ ਭਰਮ ਪਟ ਖੂਲੇ ਗੁਰ ਪ੍ਰਸਾਦੀ ਜਾਣਿਆ ਸਾਚੀ ਲਿਵ ਲਾਗੀ ਹੈ ਪੀਤਰ ਸਤਿਗੁਰ ਸਿਉ ਮਨ ਮਾਨਿਆ ਸਤਨਾਮ ਸ੍ਰੀ ਵਾਹਿਗੁਰੂ ਜੀ। ਬਿਲਾਵਲ ਮਹੱਲਾ ਪੰਜਵਾਂ। ਦਾਸ ਤੇਰੇ ਕੀ ਬੇਨਤੀ ਰਿਧ ਕਰ ਪ੍ਰਗਾਸ ਤੁਮਰੀ ਕਿਰਪਾ ਤੇ ਪਾਰ ਬ੍ਰਹਮ ਦੋਖਨ ਕੋ ਨਾਸ। ਦਾਸ ਤੇਰੇ ਕੀ ਬੇਨਤੀ ਰਿਧ ਕਰ ਪ੍ਰਗਾਸ ਤੁਮਰੀ ਕਿਰਪਾ ਤੇ ਪਾਰ ਬ੍ਰਹਮ ਦੋਖਨ ਕੋ ਨਾਸ। ਚਰਨ ਕਮਲ ਕਾ ਆਸਰਾ ਪ੍ਰਭ ਪੁਰਖ ਗੁਣਤਾਸ ਕੀਰਤਨ ਨਾਮ ਸਿਮਰਤ ਰਹੋ ਜਬ ਲਗ ਘਟ ਸਾਸ ਰਹਾਉ। ਮਾਤ ਪਿਤਾ ਬੰਧਪ ਤੂੰ ਹੈ ਤੂੰ ਸਰਬ ਨਿਵਾਸ ਨਾਨਕ ਪ੍ਰਭ ਸਰਣਾਗਤੀ ਜਾਂ ਕੋ ਨਿਰਮਲ ਜਾਸ। ਮਾਤ ਪਿਤਾ ਬੰਧਪ ਤੂੰ ਹੈ ਤੂੰ ਸਰਬ ਨਿਵਾਸ ਨਾਨਕ ਪ੍ਰਭ ਸਰਣਾਗਤੀ ਜਾਂ ਕੋ ਨਿਰਮਲ ਜਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਸ਼ਹਿਨਸ਼ਾਹ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਸੁਭਾਇਮਾਨ ਸਨਮਾਨਯੋਗ ਗੁਰੂ ਸਵਾਰੇ ਸਤਸੰਗੀ ਜਨੂ ਅੰਮ੍ਰਿਤ ਵੇਲੇ ਤੋਂ ਜੁੜ ਬੈਠ ਨਿਤਨੇਮ ਦੀਆਂ ਬਾਣੀਆਂ ਦਾ ਪਾਠ ਸੁਖਮਣੀ ਸਾਹਿਬ ਦੀ ਪਾਵਨ ਬਾਣੀ ਦੇ ਜਾਪ ਉਪਰੰਤ ਆਸਾ ਕੀ ਵਾਰ ਦਾ ਕੀਰਤਨ ਸਾਰੀਆਂ ਸੰਗਤਾਂ ਨੇ ਸਰਵਣ ਕਰਕੇ ਲਾਹਾ ਲਿਆ ਹੈ। ਚੱਲ ਰਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਲੜੀਵਾਰ ਕਥਾ, ਜੋ ਸ਼ਬਦ ਆਪ ਸਾਰੀਆਂ ਸੰਗਤਾਂ ਨੇ ਸਰਵਣ ਕੀਤਾ ਹੈ, ਰਾਗ ਬਿਲਾਵਲ ਵਿੱਚ ਉਚਾਰਨ ਕੀਤਾ ਹੋਇਆ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਅੰਮ੍ਰਿਤ ਬੋਲ ਜੋ ਧੰਨ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਅੰਗ 818 ਉੱਪਰ ਸੁਭਾਇਮਾਨ ਹੈ, ਸ਼ਬਦ ਆਪ ਸਾਰੀਆਂ ਸੰਗਤਾਂ ਸਰਵਣ ਕਰ ਰਹੇ ਸਨ। ਅੱਜ ਫੱਗਣ ਦੇ ਮਹੀਨੇ ਦੀ ਸੰਗਰਾਂਦ ਵੀ ਹੈ। ਅੱਜ ਤੋਂ ਫੱਗਣ ਦਾ ਮਹੀਨਾ, ਜਿਸ ਨੂੰ ਬਾਣੀ 'ਚ ਆਖਿਆ ਫਲਗੁਣ ਆਨੰਦ ਉਪਾਰ ਜਨਾ ਹਰ ਸੱਜਣ ਪ੍ਰਗਟੇ ਆਏ, ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ। ਫਲਗੁਣ ਆਨੰਦ ਉਪਾਰ ਜਨਾ, ਜਿਨ੍ਹਾਂ ਦੇ ਹਿਰਦੇ ਵਿੱਚ ਨਿਰੰਕਾਰ ਪਰਮਾਤਮਾ ਸਾਖਸ਼ਾਤ ਰੂਪ ਵਿੱਚ ਪ੍ਰਗਟ ਹੋ ਗਿਆ, ਪਾਤਸ਼ਾਹ ਕਹਿੰਦੇ ਉਹਨਾਂ ਮਨੁੱਖਾਂ ਦੇ ਹਿਰਦੇ ਵਿੱਚ ਆਨੰਦ ਆ ਗਿਆ। ਜੀਵਨ ਦੇ ਵਿੱਚ ਦੁੱਖਾਂ ਵਾਸਤੇ ਉਹਨਾਂ ਲਈ ਕੋਈ ਥਾਂ ਨਹੀਂ ਰਹੀ, ਦੁੱਖਾਂ ਵਾਸਤੇ ਕੋਈ ਜਗ੍ਹਾ ਨਹੀਂ ਉਹਨਾਂ ਵਾਸਤੇ। ਤੋ ਸਾਧ ਸੰਗਤ, ਆਪ ਸਾਰੇ ਸਤਿਗੁਰੂ ਦੀ ਪਾਵਨ ਹਜ਼ੂਰੀ 'ਚ ਮਿਲ ਬੈਠੇ ਹੋ। ਚੱਲ ਰਹੀ ਖਸਮ ਦੀ ਬਾਣੀ ਦੀ ਲੜੀਵਾਰ ਕਥਾ ਵਿਚਾਰ ਤਹਿਤ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਅੱਜ ਦੇ ਸ਼ਬਦ ਵਿੱਚ ਵੀ ਕਹਿੰਦੇ ਵੀ ਦਾਸ ਤੇਰੇ ਕੀ ਬੇਨਤੀ ਰਿੱਧ ਕਰ ਪ੍ਰਗਾਸ, ਤੁਮਰੀ ਕਿਰਪਾ ਤੇ ਪਾਰ ਬ੍ਰਹਮ ਦੋਖਨ ਕੋ ਨਾਸ। ਮਾਲਕ ਦੇ ਚਰਨਾਂ 'ਚ ਇੱਕ ਅਰਦਾਸ, ਦਾਸ ਤੇਰੇ ਕੀ ਬੇਨਤੀ। ਬੇਨਤੀਆਂ ਆਪਾਂ ਵੀ ਕਰਦੇ ਹਾਂ, ਬੇਨਤੀ ਕਰਨ ਦਾ ਢੰਗ, ਅਰਦਾਸ ਕਰਨ ਦਾ ਢੰਗ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਵੀ ਦੱਸਦੇ। ਮਹਾਰਾਜ ਕਹਿੰਦੇ ਦਾਸ ਤੇਰੇ ਕੀ ਬੇਨਤੀ, ਮੈਂ ਤੇਰਾ ਦਾਸ ਸੇਵਕ ਹਾਂ, ਮੇਰੀ ਤੇਰੇ ਚਰਨਾਂ ਵਿੱਚ ਇੱਕ ਬੇਨਤੀ, ਅਰਦਾਸ, ਤਰਲਾ, ਜੋਦੜੀ। ਆਪਾਂ ਜਦੋਂ ਵੀ ਬੇਨਤੀ ਕਰੀਏ ਗੁਰੂ ਅੱਗੇ, ਅਰਦਾਸ ਕਰੀਏ ਜਾਂ ਅਰਦਾਸ ਕਰਵਾਈਏ, ਅਸੀਂ ਆਪ ਅਰਦਾਸ ਕਰੀਏ ਜਾਂ ਦੂਸਰੇ ਕੋਲੋਂ ਅਰਦਾਸ ਕਰਾਈਏ, ਸਾਡੇ ਅੰਦਰ ਦੁਨੀਆਂ ਦੇ ਪਦਾਰਥ, ਸੰਸਾਰ ਦੇ ਸੁੱਖ, ਸਰੀਰਕ ਤੌਰ ਦੇ ਉੱਤੇ, ਮਾਨਸਿਕ ਤੌਰ ਦੇ ਉੱਤੇ ਸਾਨੂੰ ਕੋਈ ਸੁੱਖ ਮਿਲੇ, ਆਨੰਦ ਮਿਲੇ, ਖੁਸ਼ੀ ਮਿਲੇ, ਔਲਾਦ ਦੀ ਦਾਤ ਮਿਲੇ, ਘਰ ਬਾਰ ਮਿਲੇ, ਕਾਰੋਬਾਰ ਮਿਲੇ, ਇਹ ਅਰਦਾਸਾਂ ਬੇਨਤੀਆਂ ਕਰਦੇ ਹਾਂ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜਾ ਅੱਜ ਦਾ ਸ਼ਬਦ ਉਚਾਰਿਆ, ਜਿਸ ਦੀ ਅੱਜ ਕਥਾ ਹੋ ਰਹੀ ਹੈ, ਕਦੇ ਆਪਾਂ ਮਾਲਕ ਦੇ ਅੱਗੇ ਬੇਨਤੀ ਕਰਕੇ ਇਹ ਮੰਗਿਆ, ਦਾਸ ਤੇਰੇ ਕੀ ਬੇਨਤੀ, ਹੇ ਮਾਲਕ ਤੇਰੇ ਦਾਸ ਸੇਵਕ ਦੀ ਤੇਰੇ ਚਰਨਾਂ 'ਚ ਇੱਕ ਬੇਨਤੀ, ਜੋਦੜੀ ਹੈ ਕਿਹੜੀ, ਰਿੱਧ ਕਰ ਪ੍ਰਗਾਸ, ਮੇਰੇ ਰਿੱਧ ਦੇ ਵਿੱਚ, ਮੇਰੇ ਹਿਰਦੇ 'ਚ ਆਪਣੇ ਸ਼ਬਦ ਦਾ, ਆਪਣੇ ਨਾਮ ਸਿਮਰਨ ਦਾ ਚਾਨਣਾ ਕਰਦੇ। ਬੜਿਆਂ ਜਨਮਾਂ ਤੋਂ ਮੈਂ ਹਨੇਰੇ ਵਿੱਚ ਤੁਰਿਆ ਫਿਰਦਾ, ਬੜਿਆਂ ਜਨਮਾਂ ਤੋਂ ਮੈਂ ਅੰਧਕਾਰ ਵਿੱਚ ਭਟਕ ਰਿਹਾ, ਰਿੱਧ ਕਰ ਪ੍ਰਗਾਸ। ਪ੍ਰਗਾਸ ਦਾ ਅਰਥ ਹੁੰਦਾ ਚਾਨਣ, ਰਿੱਧ ਦਾ ਅਰਥ ਹੈ ਹਿਰਦਾ। ਮੇਰੇ ਹਿਰਦੇ 'ਚ, ਮੇਰੇ ਦਿਲ ਵਿੱਚ ਆਪਣੇ ਸ਼ਬਦ ਨਾਮ ਦਾ ਚਾਨਣ ਕਰ, ਪ੍ਰਕਾਸ਼ ਕਰ, ਇਹ ਮੇਰੀ ਬੇਨਤੀ ਹੈ, ਤਰਲਾ ਮੇਰੀ ਅਰਦਾਸ ਹੈ। ਤੁਮਰੀ ਕਿਰਪਾ ਤੇ ਪਾਰ ਬ੍ਰਹਮ ਦੋਖਨ ਕੋ ਨਾਸ਼। ਜਿੰਨੀ ਦੇਰ ਸਾਡੇ ਮਨ ਹਿਰਦੇ 'ਚੋਂ ਵਿਕਾਰਾਂ ਦਾ ਨਾਸ਼ ਨਹੀਂ ਹੋਇਆ, ਬੁਰਿਆਈਆਂ ਦਾ ਨਾਸ਼ ਨਹੀਂ ਹੋਇਆ, ਉਨੀ ਦੇਰ ਚਾਨਣ ਨਹੀਂ। ਇਹਨਾਂ ਵਿਕਾਰਾਂ ਕਰਕੇ, ਇਹਨਾਂ ਪਾਪਾਂ ਕਰਕੇ ਸਾਡੇ ਅੰਦਰ ਅੰਧਕਾਰ, ਹਨੇਰਾ। ਕਹਿਣ ਲੱਗੇ ਹੇ ਨਿਰੰਕਾਰ ਵਾਹਿਗੁਰੂ, ਮੇਰੇ ਅੰਦਰ ਚਾਨਣਾ ਕਰ, ਪ੍ਰਕਾਸ਼ ਕਰ। ਪਰ ਉਸ ਪ੍ਰਕਾਸ਼ ਕਰਨ ਦਾ ਢੰਗ, ਪ੍ਰਕਾਸ਼ ਕਰਨ ਦਾ ਨਿਰੰਕਾਰ ਪਰਮਾਤਮਾ ਦੇ ਪਾਸ ਜਿਹੜਾ ਤਰੀਕਾ, ਉਹ ਇਹੋ ਹੀ ਆ ਕਿ ਤੁਹਾਡੇ ਅੰਦਰੋਂ ਵਿਕਾਰ ਮੁੱਕ ਜਾਣ, ਚਾਨਣਾ ਭਿਓਜਣ। ਜਿੰਨੀ ਦੇਰ ਮਨ ਹਿਰਦਾ ਕਾਮੀ, ਕ੍ਰੋਧੀ, ਹੰਕਾਰੀ, ਲੋਭੀ, ਲਾਲਚੀ, ਮੋਹ ਵਿੱਚ ਜਕੜੇ, ਅੰਧਕਾਰ 'ਚ, ਹਨੇਰਾ ਕਿਸੇ ਨੂੰ ਚੰਗਾ ਨਹੀਂ ਲੱਗਦਾ, ਚੇਤੇ ਰੱਖਿਓ। ਜਿਹੜਾ ਹਨੇਰਾ ਨਾ, ਅੰਧਕਾਰ ਹੈ ਜਿਹੜਾ, ਕਿਸੇ ਨੂੰ ਨਹੀਂ ਚੰਗਾ ਲੱਗਦਾ। ਹਰ ਮਨੁੱਖ ਚਾਨਣੀ ਚਾਹੁੰਦਾ, ਪ੍ਰਕਾਸ਼ ਚਾਹੁੰਦਾ ਹੈ। ਹਨੇਰਾ ਚੰਗਾ ਕਦੋਂ ਲੱਗਦਾ? ਸੌਣ ਵੇਲੇ ਕਹਿੰਦੇ ਲਾਈਟ ਬੰਦ ਕਰ ਲਓ, ਸੌਣ ਵੇਲੇ ਕਹਿੰਦੇ ਨਾ, ਹੁਣ ਬਹੁਤੇ ਚਾਨਣ 'ਚ ਮੈਨੂੰ ਨੀਂਦ ਨਹੀਂ ਆਉਂਦੀ। ਜਿਹੜਾ ਅੰਧਕਾਰ 'ਚ ਆ ਬੰਦਾ ਸੁੱਤਾ ਆ, ਜਿਹੜਾ ਹਨੇਰੇ 'ਚ ਆ ਉਹ ਸੁੱਤਾ ਹੋਇਆ। ਆਤਮਿਕ ਜੀਵਨ ਵਾਲੇ ਪਾਸੇ ਮਾਨਸਿਕ ਤੌਰ 'ਤੇ ਸਾਡੀ ਹਨੇਰੇ ਨਾਲ ਹੀ ਸਾਂਝ ਪੈ ਗਈ। ਬਾਹਰੀ ਰੂਪ ਵਿੱਚ ਅਸੀਂ ਚਾਨਣ ਚਾਹੁੰਦੇ ਹਾਂ, ਜਾਗਦੇ ਹਾਂ, ਅੰਦਰੋਂ ਸੁੱਤੇ ਹਾਂ ਹਨੇਰੇ 'ਚ, ਅੰਧਕਾਰ 'ਚ। ਬਹੁਤੇ ਇਨਸਾਨ, ਬਹੁਤੇ ਬੰਦੇ, ਬਹੁਤੇ ਮਨੁੱਖ ਸੰਸਾਰ ਜਗਤ ਦੇ ਵਿੱਚ ਅੰਧਕਾਰ 'ਚ, ਅਤੇ ਬਾਣੀ ਦਾ ਇੱਕ ਫੈਸਲਾ ਆ, ਕਹਿੰਦੇ ਅੰਧਕਾਰ ਵਿੱਚ, ਹਨੇਰੇ ਦੇ ਵਿੱਚ ਸੁੱਖ ਨਹੀਂ ਹੈ। ਅੰਧਕਾਰ ਸੁੱਖ ਕਬੇ ਨਾ ਸੋਈ ਹੈ, ਰਾਜਾ ਰੰਕ ਦੋਊ ਮਿਲ ਰੋਈ ਹੈ। ਰਾਜੇ ਦਾ ਅਰਥ ਬਾਦਸ਼ਾਹ ਕੋਈ, ਰੰਕ ਦਾ ਅਰਥ ਕੰਗਾਲ ਬੰਦਾ, ਜਿਸ ਦੇ ਪੱਲੇ ਕੋਈ ਟਕਾ ਨਹੀਂ। ਰਾਜਾ ਰੰਕ, ਭਾਵੇਂ ਰਾਜਾ ਹੋਵੇ ਅਤੇ ਭਾਵੇਂ ਰੰਕ, ਭਾਵੇਂ ਰਾਜਾ ਅਤੇ ਭਾਵੇਂ ਕੰਗਾਲ, ਰੋ ਰਿਹਾ ਆ ਜੇ ਅੰਦਰ ਅੰਧਕਾਰ, ਹਨੇਰਾ, ਸ਼ਾਂਤੀ ਕਿਸੇ ਕੋਲ ਨਹੀਂ। ਭਾਵੇਂ ਬਾਦਸ਼ਾਹ ਵੀ ਹੋਵੇ, ਅੰਦਰ ਹਨੇਰਾ ਆ ਅਤੇ ਦੁਖੀ ਆ। ਭਾਵੇਂ ਮੰਗ ਕੇ ਖਾਣ ਵਾਲਾ ਮੰਗਤਾ ਹੋਵੇ, ਅੰਦਰ ਅੰਧਕਾਰ ਆ, ਦੁਖੀ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿ ਰਹੇ, ਤੁਮਰੀ ਕਿਰਪਾ ਅਤੇ ਪਾਰ ਬ੍ਰਹਮ, ਹੇ ਮੇਰੇ ਨਿਰੰਕਾਰ ਪਾਰ ਬ੍ਰਹਮ ਪ੍ਰਭੂ, ਤੇਰੀ ਕਿਰਪਾ ਨਾਲ, ਤੇਰੀ ਬਖਸ਼ਿਸ਼ ਨਾਲ, ਦੁੱਖਨ ਕੋ ਨਾਸ਼, ਮੇਰੇ ਅੰਦਰੋਂ ਦੁੱਖ ਐਬ ਆ ਨਾ ਜਿਹੜੇ, ਇਹਨਾਂ ਦਾ ਨਾਸ਼ ਹੋ ਜਾਂਦਾ। ਇੱਕ ਗੱਲ ਚੇਤੇ 'ਚ ਰੱਖਿਓ, ਥੋੜ੍ਹੀ ਜਿਹੀ ਬਰੀਕੀ ਦੀ ਗੱਲ ਹੈ। ਇੱਕ ਹੁੰਦੇ ਵਿਕਾਰ, ਇੱਕ ਹੁੰਦੇ ਦੁੱਖ। ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਮੈਂ ਪੜ੍ਹਿਆ, ਦੁੱਖ ਅਤੇ ਵਿਕਾਰ ਆ ਜਿਹੜੇ, ਇਹਨਾਂ 'ਚ ਫਰਕ ਜੇ। ਇੱਥੇ ਬਹੁਤੇ ਵਿਦਵਾਨਾਂ ਨੇ ਦੁੱਖ ਦਾ ਅਰਥ ਵਿਕਾਰ ਹੀ ਕੀਤਾ, ਅਤੇ ਵਿਕਾਰ ਕਾਮ ਕ੍ਰੋਧ ਲੋਭ ਮੋਹੰਕਾਰ, ਇਹ ਮੇਰੇ ਅੰਦਰੋਂ ਮੁੱਕ ਜਾਣ। ਆ ਬਚਨ ਸੁਣਿਓ, ਪਾਤਸ਼ਾਹ ਕਹਿੰਦੇ, ਤੁਮਰੀ ਕਿਰਪਾ ਅਤੇ ਪਾਰ ਬ੍ਰਹਮ, ਹੇ ਪਾਰ ਬ੍ਰਹਮ ਪ੍ਰਭੂ, ਤੇਰੀ ਕਿਰਪਾ ਨਾਲ, ਦੁੱਖਨ ਕੋ ਨਾਸ਼, ਮੇਰੇ ਅੰਦਰੋਂ ਦੁੱਖਾਂ ਦਾ ਐਬ ਆ ਜਿਹੜੇ, ਉਹਨਾਂ ਦਾ ਨਾਸ਼ ਹੋ ਜਾਏ। ਜਿਹੜੇ ਕਾਮ ਕ੍ਰੋਧ ਲੋਭ ਮੋਹੰਕਾਰ ਆ, ਇਹਨਾਂ ਨੂੰ ਬਾਣੀ 'ਚ ਚੋਰ ਵੀ ਆਖਿਆ। ਇਸ ਦੇਹੀ ਅੰਦਰ ਪੰਚ ਚੋਰ ਵਸੇ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ। ਦੁੱਖ ਕਿਹੜੇ ਆ? ਪੰਜ, ਪੰਜ ਹੀ ਚੋਰ ਨੇ, ਪੰਜ ਹੀ ਐਬ ਆ, ਪੰਜ ਹੀ ਠੱਗ ਆ, ਪੰਜ ਹੀ ਦੁੱਖ ਆ। ਇਹ ਵੱਖਰੇ ਵੱਖਰੇ ਜੇ ਸਾਰੇ। ਇਸ ਦੇਹੀ ਅੰਦਰ ਪੰਚ ਚੋਰ ਵਸੇ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਇਹ ਵਿਕਾਰ ਇਹਨਾਂ ਨੂੰ ਚੋਰ। ਰਾਜ ਮਾਲ ਰੂਪ ਜਾਤ ਜੋਬਨ ਪੰਜੇ ਠੱਗ, ਇਹਨੀ ਠੱਗੀ ਜੱਗ ਠੱਗਿਆ, ਕਿਨੇ ਨਾ ਰੱਖੀ ਲੱਜ। ਇਹਨਾਂ ਨੂੰ ਠੱਗ ਕਿਹਾ ਬਾਣੀ 'ਚ। ਪਰ ਨਾਰੀ ਜੂਆ ਅਸਤ ਚੋਰੀ ਮਦਰਾ ਜਾਣ, ਪਾਂਚ ਐਬ ਇਸ ਜਗਤ ਮੈਂ ਤਜੇ ਸੋ ਸਿੰਘ ਸੁਜਾਨ। ਇਹਨਾਂ ਨੂੰ ਪੰਜ ਐਬ ਆਖਿਆ। ਪਰ ਨਾਰੀ, ਧਿਆਨ ਨਾਲ ਸੁਣ ਲੈਣੇ ਫਿਰ, ਪਰ ਨਾਰੀ ਜੂਆ ਅਸਤ, ਅਸਤ ਝੂਠ ਨੂੰ ਕਹਿੰਦੇ ਆ। ਪਰ ਨਾਰੀ ਜੂਆ ਅਸਤ ਚੋਰੀ ਮਦਰਾ, ਮਦਰਾ ਸ਼ਰਾਬ ਨੂੰ ਕਹਿੰਦੇ ਆ। ਪਰ ਨਾਰੀ ਜੂਆ ਅਸਤ ਚੋਰੀ ਮਦਰਾ ਜਾਣ, ਪਾਂਚ ਐਬ ਇਸ ਜਗਤ ਮੈਂ, ਇਹ ਪੰਜ ਐਬ ਨੇ, ਤਜੈ ਸੋ ਸਿੰਘ ਸੋ ਜਾਣ। ਜਿਹੜਾ ਇਹਨਾਂ ਨੂੰ ਛੱਡ ਦੇਵੇ, ਉਹ ਸਹੀ ਅਰਥਾਂ 'ਚ ਗੁਰੂ ਕਾ ਸਿੰਘ ਅਖਵਾ ਸਕਦਾ। ਠੱਗ ਕਿਹੜੇ ਕਿਹੜੇ ਗੁਰੂ ਗ੍ਰੰਥ ਸਾਹਿਬ 'ਚ ਆਏ? ਮਹਾਰਾਜ ਨੇ ਜ਼ਿਕਰ ਕੀਤਾ, ਰਾਜ ਮਾਲ ਰੂਪ ਜਾਤ ਜੋਬਨ ਪੰਜੇ ਠੱਗ, ਇੰਨੀ ਠੱਗੀ ਜੱਗ ਠੱਗਿਆ, ਇਹਨਾਂ ਪੰਜਾਂ ਨੇ ਸਾਰੇ ਜਗਤ ਨੂੰ ਠੱਗਿਆ ਵਾ, ਕਿੰਨੇ ਨਾ ਰੱਖੀ ਲੱਜ, ਅਤੇ ਜਿਹੜੇ ਠੱਗੇ ਗਏ ਉਹਨਾਂ ਦੀ ਲੋਕ ਪ੍ਰਲੋਕ 'ਚ ਕੋਈ ਇੱਜ਼ਤ ਨਹੀਂ। ਪੁੱਛਿਆ ਮਹਾਰਾਜ, ਕੋਈ ਐਸਾ ਢੰਗ ਦੱਸੋ, ਇਹ ਜਿਹੜੇ ਪੰਜ ਠੱਗਿਆ, ਇਹਨਾਂ ਨੇ ਤਾਂ ਸਾਰੇ ਜਗਤ ਨੂੰ ਠੱਗਿਆ, ਕੋਈ ਐਸਾ ਵੀ ਹੈਗਾ ਵੀ ਜਿਹੜਾ ਇਹਨਾਂ ਪੰਜਾਂ ਠੱਗਾਂ ਨੂੰ ਠੱਗ ਲਵੇ? ਪਾਤਸ਼ਾਹ ਕਹਿੰਦੇ ਹਾਂ। ਅਗਲੀਆਂ ਪੰਕਤੀਆਂ ਪੜ੍ਹੋ, ਇਹਨਾਂ ਦੇ ਅਰਥ ਬੜੇ ਸਪੈਸ਼ਲ। ਰਾਜ ਮਾਲ ਰਾਜ ਭਾਗ ਤੁਹਾਡੇ ਕੋਲ ਹੋਵੇ, ਧਨ ਦੌਲਤ ਮਾਇਆ, ਰਾਜ ਤਖਤ 'ਤੇ ਕੋਈ ਬੈਠਾ, ਰਾਜ ਤਖਤ ਦੇ ਉੱਤੇ ਬਹਿ ਕੇ ਕਿਸੇ ਬੰਦੇ ਦੀ ਮੱਤ ਟਿਕਾਣੇ ਰਹੇ ਅਤੇ ਨਿਮਰਤਾ 'ਚ ਰਹੇ, ਸਭ ਅੱਗੇ ਹੱਥ ਜੋੜ ਕੇ ਪਿਆਰ ਕਰੇ ਉਹਨਾਂ ਨਾਲ, ਸਤਿਕਾਰ ਕਰੇ ਸਾਰਿਆਂ ਦਾ, ਔਖੀ ਗੱਲ ਆ। ਰਾਜ ਤਖ਼ਤ 'ਤੇ ਬੈਠਾ ਬੰਦਾ ਉਹ ਚਾਹੁੰਦਾ ਵੀ ਸਾਰੇ ਲੋਕ ਮੇਰੇ ਅੱਗੇ ਹੱਥ ਜੋੜਨ, ਮੈਂ ਨਹੀਂ ਕਿਸੇ ਅੱਗੇ ਜੋੜ। ਰਾਜ ਮਾਲ, ਮਾਲ ਅਸਬਾਬ, ਅਮੀਰੀ, ਰਾਜ ਮਾਲ ਰੂਪ ਜਾਤ ਜੋਬਨ ਕੀ ਨੇ ਪੰਜੇ? ਪਾਤਸ਼ਾਹ ਕਹਿੰਦੇ ਪੰਜੇ ਠੱਗ। ਇਹਨਾਂ ਠੱਗਾਂ ਨੇ ਕੀ ਕੀਤਾ? ਇੰਨੀ ਠੱਗੀ ਜੱਗ ਠੱਗਿਆ। ਕਿੰਨੇ ਨਾ ਰੱਖੀ? ਲੱਜ। ਅਗਲੀ ਗੱਲ ਸੁਣਿਓ, ਕਹਿੰਦੇ ਇੰਨਾ ਠੱਗਣ ਠੱਗ ਸੀ ਜੇ ਗੁਰ ਕੀ ਪੈਰੀ ਪਾਏ। ਜਿਹੜੇ ਗੁਰੂ ਦੇ ਪੈਰੀ ਪੈ ਗਏ ਨਾ, ਜਿਹੜੇ ਸਤਿਗੁਰ ਦੇ ਚਰਨੀ ਲੱਗ ਗਏ ਆ, ਉਹਨਾਂ ਨੇ ਇਹਨਾਂ ਪੰਜਾਂ ਠੱਗਾਂ ਨੂੰ ਵੀ ਠੱਗ ਲਿਆ। ਇਹਨਾਂ ਠੱਗਣ ਠੱਗ ਸੇ ਜੇ ਗੁਰ ਕੀ ਪੈਰੀ ਪਾਏ। ਪਰਮੇਸ਼ਰ ਦੇ ਨਾਮ ਸਿਮਰਨ ਵਿੱਚ ਜੁੜ ਕੇ, ਪ੍ਰੇਮਾ ਭਗਤੀ 'ਚ ਜੁੜ ਕੇ ਸਤਿਗੁਰ ਕੀ ਕਰਦਾ? ਜਿਹੜੇ ਸਤਿਗੁਰ ਦੇ ਚਰਨੀ ਪੈ ਗਏ ਆ, ਕੀ ਮਿਲ ਗਿਆ ਸਤਿਗੁਰੂ ਕੋਲੋਂ ਉਹਨਾਂ ਨੂੰ, ਜਿਸ ਨਾਲ ਉਹਨਾਂ ਇਹਨਾਂ ਠੱਗਾਂ ਨੂੰ ਵੀ ਠੱਗ ਲਿਆ? ਇਹਨਾਂ ਠੱਗਣ ਠੱਗ ਸੇ ਜੇ ਗੁਰ ਕੀ ਪੈਰੀ ਪਾਏ, ਨਾਨਕ ਕਰਮਾਂ ਬਾਹਰੇ ਹੋਰ ਕਿਤੇ ਮੁੱਠੇ ਜਾਏ। ਮੁੱਠੇ ਦਾ ਅਰਥ ਵੀ ਹੁੰਦਾ ਠੱਗਿਆ ਜਾਣਾ, ਸਤਿਗੁਰ ਤੋਂ ਬਿਨਾਂ, ਚੰਗੇ ਕਰਮਾਂ ਤੋਂ ਬਿਨਾਂ, ਚੰਗੀਆਂ ਕਰਤੂਤਾਂ ਤੋਂ ਬਿਨਾਂ, ਚੰਗੀ ਕਰਨੀ ਤੋਂ ਬਿਨਾਂ ਅਤੇ ਗੁਰੂ ਦੀ ਬਖਸ਼ਿਸ਼ ਤੋਂ ਬਿਨਾਂ, ਬਾਕੀ ਜਿੰਨੇ ਸਾਰੇ ਠੱਗੇ ਜਾ ਰਹੇ। ਪੰਜ ਵਿਕਾਰ ਹੋ ਗਏ, ਪੰਜ ਠੱਗ ਅਤੇ ਪੰਜ ਐਬ ਸੁਣ ਲਿਆ ਆਪਾਂ, ਕੁਛ ਨਾ ਕੁਛ ਪੱਲੇ ਬੱਝ ਜਿਹੜਾ ਘਰ ਤੱਕ ਆਪਾਂ ਨਾਲ ਲੈ ਜਾਈਏ। ਪੰਜ ਦੋਖ ਗੁਰੂ ਗ੍ਰੰਥ ਸਾਹਿਬ 'ਚ ਹੈ, ਜ਼ਿਕਰ ਕੀਤਾ ਮਹਾਰਾਜ। ਪੰਜ ਦੋਖ ਕਿਹੜੇ ਕਿਹੜੇ? ਅੱਜ ਦੇ ਸ਼ਬਦ 'ਚ ਦੋਖ ਸ਼ਬਦ ਆਇਆ, ਇਸ ਲਈ ਮੈਂ ਬੇਨਤੀ ਕਰਨ ਲੱਗਾ। ਤੁਮਰੀ ਕਿਰਪਾ ਤੇ ਪਾਰ ਬ੍ਰਹਮ ਦੋਖਨ ਕੋ ਨਾਸ਼, ਸਾਰੇ ਦੋਖਾਂ ਦਾ ਨਾਸ਼ ਹੋ ਜਾਂਦਾ। ਕਿਹੜੇ ਕਿਹੜੇ ਪੰਜ ਦੋਖ? ਰਾਗ ਆਸਾ ਵਿੱਚ ਭਗਤ ਰਵਿਦਾਸ ਜੀ ਦਾ ਇੱਕ ਸ਼ਬਦ ਹੈ, ਉਹ ਜ਼ਿਕਰ ਕਰਦੇ ਭਗਤ ਰਵਿਦਾਸ। ਮਿਰਗ, ਮੀਨ, ਪਿਰੰਗ, ਪਤੰਗ, ਕੁੰਚਰ, ਏਕ ਦੋਖ ਬਿਨਾਸ, ਪੰਚ ਦੋਖ ਅਸਾਧ ਜਾਮੈਂ ਤਾਂ ਕੀ ਕੇਤਕ ਆਸ। ਆ ਸੁਣਿਓ ਗੱਲ ਹੁਣ ਧਿਆਨ ਨਾਲ, ਇੱਕ ਇੱਕ ਜੀਵ ਦਾ ਜ਼ਿਕਰ ਕੀਤਾ ਭਗਤ ਰਵਿਦਾਸ ਨੇ। ਕਹਿੰਦੇ ਇੱਕ ਇੱਕ ਜਿਹੜਾ ਜੀਵ ਹੈ, ਇਹਨਾਂ 'ਚ ਇੱਕ ਇੱਕ ਦੋਖ ਆ। ਇੱਕ ਇੱਕ ਦੋਖ ਉਹਨਾਂ ਨੂੰ ਜਾਂ ਤਾਂ ਕੈਦੀ ਬਣਾ ਦਿੰਦਾ, ਅਤੇ ਜਾਂ ਉਹ ਜਿਹੜਾ ਇੱਕ ਇੱਕ ਦੋਖ ਹੈ ਉਹਨਾਂ ਦੀ ਜਾਨ ਲੈ ਲੈਂਦਾ, ਮਾਰ ਦਿੰਦਾ ਉਹਨਾਂ ਨੂੰ। ਭਗਤ ਰਵਿਦਾਸ ਕਹਿੰਦੇ ਤੇਰੇ 'ਚ ਬੰਦਿਆ ਪੰਜੇ ਹੀ ਆ। ਸੁਣਿਓ ਗੱਲ, ਮਿਰਗ, ਮੀਨ, ਪਿਰੰਗ, ਪਤੰਗ, ਕੁੰਚਰ, ਏਕ ਦੋਖ ਬਿਨਾਸ਼। ਏਕ ਦੋਖ, ਇੱਕ ਦੋਸ਼ ਕਰਕੇ ਨਾਸ਼ ਹੋ ਗਏ। ਕਿਹੜੇ ਕਿਹੜੇ, ਕਿਵੇਂ ਕਿਵੇਂ? ਮਿਰਗ ਹਿਰਨ ਨੂੰ ਕਹਿੰਦੇ ਆ, ਹਿਰਨ ਦੇ ਕੰਨਾਂ ਨੂੰ ਸੁਣਨ ਦਾ ਚਸਕਾ ਵਾ। ਦੋਖ ਦਾ ਮਤਲਬ ਚਸਕਾ, ਰਸ ਦੇ ਅਧੀਨ ਹੋ ਗਿਆ ਉਹ ਜਿਹੜਾ ਹਿਰਨ ਆ ਨਾ, ਇਹਨਾਂ ਨੂੰ, ਇਹਨੂੰ ਕੰਨਾਂ ਦਾ ਚਸਕਾ ਆ, ਰਸ ਆ ਇਹਨੂੰ। ਕੀ? ਜਿਹੜੇ ਹਿਰਨ ਨੂੰ ਪਕੜਨ ਵਾਲੇ ਸ਼ਿਕਾਰੀ ਆ, ਜਿਹੜੇ ਜੰਗਲਾਂ 'ਚੋਂ ਹਿਰਨ ਫੜਦੇ ਆ, ਪਕੜਦੇ ਆ, ਇੱਕ ਸਪੈਸ਼ਲ ਨਾਦ ਆ ਘੜੇ ਦਾ ਬਣਿਆ ਹੁੰਦਾ ਉਹ ਸਾਚ। ਉਹ ਜੰਗਲ 'ਚ ਜਾ ਕੇ ਅਤੇ ਉਹ ਕੰਢੇਹੜਾ ਕਹਿੰਦੇ ਉਹਨੂੰ, ਕੰਢੇਹੜਾ ਵਜਾਉਂਦੇ ਆ ਉਹ। ਗੁਰੂ ਗ੍ਰੰਥ ਸਾਹਿਬ 'ਚ ਵੀ ਜ਼ਿਕਰ ਆਇਆ ਉਸਦਾ। ਉਹ ਜਦੋਂ ਨਾਦ ਵੱਜਦਾ ਤੇ ਹਿਰਨ ਆ ਨਾ ਜਿਹੜਾ, ਉਹ ਉਸ ਕੰਢੇੜੇ ਦੇ ਨਾਦ ਅੱਗੇ ਆਣ ਕੇ ਲੇਟਣ ਲੱਗ ਪੈਂਦਾ, ਇੰਨਾ ਰਸ ਆਉਂਦਾ ਉਹਨੂੰ ਉਹਦੇ 'ਚ, ਐ ਮਸਤ ਹੋ ਜਾਂਦਾ ਉਹ ਹਿਰਨ। ਤੇ ਸ਼ਿਕਾਰੀ ਦਾ ਤੇ ਪਖੰਡ ਆ ਉਹ ਕੋ ਨਾਦ ਖੁਸ਼ੀ ਨਾਲ ਥੋੜ੍ਹੀ ਵਜਾ ਰਿਹਾ ਉਹ, ਵੀ ਉਹਨੂੰ ਰਝਾਉਣਾ ਚਾਹੁੰਦਾ, ਖੁਸ਼ ਕਰਨਾ ਚਾਹੁੰਦਾ, ਨਹੀਂ ਉਹਨੂੰ ਪਕੜਨਾ ਚਾਹੁੰਦਾ ਕੈਦੀ। ਹਿਰਨ ਲੇਟਣ ਲੱਗ ਪੈਂਦਾ, ਮਸਤ ਹੋ ਗਿਆ। ਬੜੇ ਆਰਾਮ ਨਾਲ ਸ਼ਿਕਾਰੀ ਉਹਦੇ ਕੋਲ ਗਿਆ, ਉਹਦੇ ਗਲ 'ਚ ਰੱਸੀ ਪਾ ਲਈ, ਭਾਵੇਂ ਉਹਦਾ ਸ਼ਿਕਾਰ ਕਰੇ, ਉਹਨੂੰ ਮਾਰੇ, ਉਹਨੂੰ ਕੈਦੀ ਬਣਾਏ, ਜਿੱਥੇ ਮਰਜ਼ੀ ਰੱਖੇ। ਕੰਨਾਂ ਦੇ ਸੁਣਨ ਦਾ ਚਸਕਾ ਹਿਰਨ ਨੂੰ ਮਾਰਿਆ ਗਿਆ। ਮੀਨ ਮੱਛੀ ਨੂੰ ਕਹਿੰਦੇ, ਜ਼ਬਾਨ ਦਾ ਚਸਕਾ। ਸ਼ਿਕਾਰੀ ਆਇਆ, ਕੁੰਡੀ ਸੁੱਟੀ ਉਹਨੇ, ਉਸ ਕੁੰਡੀ ਦੇ ਨਾਲ ਕੋਈ ਮੱਛੀ ਦੇ ਖਾਣ ਵਾਲੀ ਚੀਜ਼ ਲੱਗੀ ਹੈ। ਮੱਛੀ ਨੂੰ ਪਤਾ ਨਹੀਂ ਵੀ ਇਹਦੇ ਥੱਲੇ ਲੋਹੇ ਦੀ ਕੁੰਡੀ ਮੇਰੀ ਮੌਤ ਆ। ਜ਼ਬਾਨ ਦੇ ਚਸਕੇ ਨੇ ਮੌਤ ਵਾਲੇ ਪਾਸੇ ਤੋਰ ਦਿੱਤਾ। ਮਿਰਗ, ਮੀਨ, ਪਰੰਗ, ਭੌਰਾ, ਭੌਰੇ ਦੇ ਨੱਕ ਨੂੰ ਸੁੰਘਣ ਦਾ ਚਸਕਾ ਹੈ। ਸੁੰਘਣਾ, ਤਰ੍ਹਾਂ ਤਰ੍ਹਾਂ ਦੇ ਫੁੱਲਾਂ 'ਤੇ ਬਹਿ ਕੇ ਸੁਗੰਧੀ ਲੈਣੀ ਉਹਦੀ। ਕਮਲ ਦੇ ਫੁੱਲ 'ਤੇ ਬਹਿ ਗਿਆ ਭੌਰਾ, ਕਮਲ ਫੁੱਲ 'ਤੇ ਲਈ ਗਿਆ ਸੁਗੰਧੀ, ਬੜੀ ਖੁਸ਼ਬੂ ਆਈ, ਉੱਠਿਆ ਨਹੀਂ ਕਮਲ ਦੇ ਫੁੱਲ ਤੋਂ। ਸ਼ਾਮਾਂ ਪਈਆਂ, ਭੌਰਾ ਬੈਠਾ ਕਮਲ ਦੇ ਫੁੱਲ 'ਤੇ, ਉੱਠਦਾ ਨਹੀਂ ਗਾ। ਸ਼ਾਮ ਪਈ, ਸੂਰਜ ਛਿਪ ਗਿਆ, ਸੂਰਜ ਅਸਤ ਹੋ ਗਿਆ। ਅਤੇ ਸ਼ਾਮ ਵੇਲੇ ਜਦੋਂ ਸੂਰਜ ਛਿਪਦਾ ਵਾ, ਜਿਹੜਾ ਕਮਲ ਦਾ ਫੁੱਲ ਹੈ ਨਾ, ਇਹ ਮੁੰਦਿਆ ਜਾਂਦਾ ਵਾ, ਇਹਦੀਆਂ ਪੱਤੀਆਂ ਇਕੱਠੀਆਂ ਹੋ ਜਾਂਦੀਆਂ, ਇਕੱਠਾ ਹੋ ਜਾਂਦਾ ਹੈ, ਖਿੜਿਆ ਨਹੀਂ ਰਹਿੰਦਾ ਹੈ, ਸੂਰਜ ਚੜ੍ਹੇ 'ਤੇ ਖਿੜਦਾ। ਸ਼ਾਮ ਪੈ ਗਈ, ਭੌਰਾ ਬੈਠਾ ਫੁੱਲ 'ਤੇ, ਵਿੱਚੇ ਹੀ ਫੁੱਲ ਦੇ ਲਵੇਟਿਆ ਗਿਆ, ਪੱਤੀਆਂ ਬੰਦ ਹੋ ਗਈਆਂ, ਵਿੱਚੇ ਮਰ ਗਿਆ। ਅਗਲੇ ਦਿਨ ਭਾਵੇਂ ਕਿਤੇ ਥੱਲੇ ਡਿੱਗੇ, ਜਦੋਂ ਫੁੱਲ ਖਿੜੇਗਾ ਮਰਿਆ ਹੋਏਗਾ। ਨੱਕ ਦੇ ਸੁੰਘਣ ਦਾ ਚਸਕਾ ਮੌਤ ਲੈ ਗਿਆ, ਮੌਤ 'ਚ ਲੈ ਗਿਆ। ਹਿਰਨ ਨੂੰ ਕਿਹੜਾ ਸੀ? ਕੰਨਾਂ ਦੇ ਸੁਣਨ ਦਾ। ਇਹਨੂੰ ਚਸਕਾ ਸ਼ਬਦ ਵੀ ਵਰਤਿਆ, ਰਸ ਵੀ ਵਰਤਿਆ, ਕੰਨਾਂ ਦੇ ਸੁਣਨ ਦਾ ਰਸ, ਮੱਛੀ ਨੂੰ ਜੀਭ ਦਾ ਰਸ, ਭੌਰੇ ਨੂੰ ਸੁੰਘਣ ਦਾ, ਪਤੰਗ, ਪਤੰਗਾ, ਭੰਬਟ, ਅੱਖਾਂ ਨੂੰ ਵੇਖਣ ਦਾ ਰਸ, ਦੀਵੇ ਦੀ ਲਾਟ ਦੇ ਉੱਤੇ ਤੱਕਦਾ, ਦੀਵੇ ਦੀ ਲਾਟ ਨੂੰ ਚੱਕਰ ਕੱਟੀ ਜਾਂਦਾ, ਅੱਗ ਆਓ ਸਾੜ ਦਿੰਦੀ, ਮਰ ਜਾਂਦਾ। ਕੁੰਚਰ ਹਾਥੀ ਨੂੰ ਕਹਿੰਦੇ, ਕਾਮ ਵਾਸ਼ਨਾ ਦਾ ਰਸ ਹਾਥੀ ਨੂੰ, ਹਾਥੀ ਨੂੰ ਪਕੜਨ ਵਾਲੇ ਜਿਹੜੇ ਸ਼ਿਕਾਰੀ ਆ, ਜੰਗਲ ਦੇ ਵਿੱਚ ਜਿੱਥੇ ਹਾਥੀ ਆ, ਉੱਥੇ ਕਾਗਜ਼ਾਂ ਦੀ ਹਥਣੀ ਬਣਾ ਕੇ ਅਗਲੇ ਪਾਸੇ ਟੋਆ ਕੱਢ ਦਿੰਦੇ, ਉਹਦੇ ਵਾਸ਼ਨਾ ਦੇ ਅਧੀਨ ਹੋਇਆ ਹਾਥੀ, ਟੋਏ 'ਚ ਡਿੱਗ ਪੈਂਦਾ, ਨਿਕਲਿਆ ਨਹੀਂ ਜਾਂਦਾ ਉਹਦੇ ਕੋਲ, ਰਸਾ ਪਾ ਲੈਂਦੇ ਗਲ ਉਹਦੇ। ਕਾਮੀ ਆ ਸਭ ਤੋਂ। ਗੁਰੂ ਗ੍ਰੰਥ ਸਾਹਿਬ ਵਿੱਚ ਬਚਨ ਆਇਆ, ਹਉਮੈ ਰੋਗ ਮਨੁੱਖ ਕੋ ਦੀਨਾ, ਹਉਮੈ ਦਾ ਰੋਗ ਮਨੁੱਖ ਦੇ ਹਿੱਸੇ ਆਇਆ, ਕਾਮ ਰੋਗ ਮੈਗਲ ਬਸ ਲੀਨਾ, ਮੈਗਲ ਹਾਥੀ ਨੂੰ ਕਹਿੰਦੇ। ਭਗਤ ਰਵਿਦਾਸ ਕਹਿੰਦੇ, ਇਹਨਾਂ ਪੰਜਾਂ 'ਚ ਇੱਕ ਇੱਕ ਦੋਖ ਆ, ਮਰ ਜਾਂਦੇ ਆ, ਕੈਦੀ ਹੋ ਜਾਂਦੇ। ਹਿਰਨ, ਮੱਛੀ, ਹਿਰਨ ਨੂੰ ਕੰਨਾਂ ਦਾ ਰਸ, ਮੱਛੀ ਨੂੰ ਜ਼ਬਾਨ ਦਾ ਰਸ, ਭੌਰੇ ਨੂੰ ਨੱਕ ਦੇ ਸੁੰਘਣ ਦਾ ਰਸ, ਜਿਹੜਾ ਭੰਬਟ ਪਤੰਗਾ ਉਹਨੂੰ ਵੇਖਣ ਦਾ ਰਸ ਦੀਵੇ ਦੀ ਲਾਟ 'ਤੇ ਸੜਦਾ, ਹਾਥੀ ਨੂੰ ਕਾਮ ਵਾਸ਼ਨਾ ਦਾ ਰਸ। ਭਗਤ ਰਵਿਦਾਸ ਕਹਿੰਦੇ, ਉਹ ਇੱਕ ਇੱਕ ਰਸ ਕਰਕੇ, ਇੱਕ ਇੱਕ ਦੋਖ ਕਰਕੇ ਮਰ ਗਏ। ਉਹ ਬੰਦਿਆ, ਤੇਰੇ ਅੰਦਰ ਤੇ ਪੰਜੇ ਹੀ ਆ, ਤੇਰੇ ਅੰਦਰ ਪੰਜੇ ਹੀ ਆ, ਤੂੰ ਦੱਸ ਤੇਰੀ ਕੀ ਹਾਲਤ ਹੋਊਗੀ। ਆ ਪੰਗਤੀਆਂ ਸੁਣਿਓ, ਇਹ ਦੋਖ ਨੇ ਪੰਜ। ਮਿਰਗ, ਮੀਨ, ਪਰੰਗ, ਪਤੰਗ, ਕੁੰਚਰ, ਏਕ ਦੋਖ ਬਿਨਾਸ, ਪੰਚ ਦੋਖ ਅਸਾਧ ਜਾਮੈ, ਤਾਂ ਕੀ ਕੇਤਕ ਆਸ। ਪੰਚ ਦੋਖ ਅਸਾਧ, ਅਸਾਧ ਮਤਲਬ ਜਿਹੜੇ ਸਾਧੇ ਨਹੀਂ ਜਾ ਸਕਦੇ, ਵਸ 'ਚ ਨਹੀਂ ਕੀਤੇ ਜਾ ਸਕਦੇ, ਬੜੇ ਔਖੇ ਆ, ਤਾਂ ਕੀ ਕੇਤਕ ਆਸ। ਤੇਰੇ 'ਤੇ ਕੀ ਆਸ ਕੀਤੀ ਜਾ ਸਕਦੀ ਹੈ? ਤੂੰ ਇਹਨਾਂ ਸਾਰਿਆਂ ਤੋਂ ਉੱਚਾ ਉੱਠ ਕੇ ਰੱਬ ਦੀ ਇਬਾਦਤ ਵਿੱਚ ਜੁੜ ਕੇ ਜੀਵਨ ਸਫਲ ਬਣਾ ਲਏਗਾ। ਮਾਧੋ ਅਵਿਦਿਆ ਹਿਤਕੀਨ, ਬਵੇਕ ਦੀਪ ਮਲੀਨ, ਅਗਿਆਨਤਾ ਨਾਲ ਤੇਰੀ ਸਾਂਝ ਪੈ ਗਈ, ਗਿਆਨ ਨਹੀਂ ਹੈ ਤੇਰੇ ਪਾਸ। ਮਾਧੋ ਅਵਿਦਿਆ ਹਿਤਕੀਨ, ਅਵਿਦਿਆ ਅਗਿਆਨਤਾ ਨਾਲ ਹੀ ਹਿੱਤ ਕਰਨ ਲੱਗ ਪਿਆ, ਬਵੇਕ ਦੀਪ ਮਲੀਨ, ਦੀਪ ਦਾ ਅਰਥ ਹੁੰਦਾ ਦੀਵਾ, ਤੇਰੀ ਬਵੇਕ ਬੁੱਧੀ ਦਾ ਦੀਵਾ ਮੈਲਾ ਹੋ ਗਿਆ, ਬਵੇਕ ਦੀਪ ਮਲੀਨ ਮੈਲਾ ਹੋ ਗਿਆ। ਬਵੇਕ ਦੀਪ, ਬਵੇਕ ਬੁੱਧੀ, ਬਵੇਕ ਬੁੱਧੀ ਕਹਿੰਦੇ ਬਵੇਕ ਅਕਲ ਕਹਿੰਦੇ, ਜਿਹੜੇ ਚੰਗੇ ਤੇ ਮੰਦੇ ਦੀ ਪਰਖ ਕਰਨ ਵਾਲੀ ਬੁੱਧੀ, ਮੈਂ ਕਿਹੜੇ ਰਸਤੇ ਤੇ ਜਾਣਾ ਕਿਹੜੇ ਤੇ ਨਹੀਂ ਜਾਣਾ, ਕਿਹੜੇ ਰਾਹ ਤੇ ਮੈਂ ਤੁਰਨਾ ਕਿਹੜੇ ਤੇ ਨਹੀਂ ਤੁਰਨਾ, ਕਿਹੜਾ ਕੰਮ ਮੈਂ ਕਰਨਾ ਕਿਹੜਾ ਨਹੀਂ ਕਰਨਾ, ਇਹਨੂੰ ਬਵੇਕ ਬੁੱਧੀ ਕਹਿੰਦੇ ਆ। ਮੇਰਾ ਸਤਿਗੁਰ ਮੈਨੂੰ ਕਿਹੜੇ ਰਾਹ ਤੇ ਤੁਰਨ ਦੀ ਪ੍ਰੇਰਨਾ ਦਿੰਦਾ ਤੇ ਕਿਹੜੇ ਰਸਤੇ ਤੋਂ ਰੋਕਦਾ ਆ, ਇਹਨੂੰ ਬਵੇਕ ਬੁੱਧੀ ਕਹਿੰਦੇ ਆ। ਜਿਹੜੇ ਸੱਤ ਦਾਨ ਸਿੱਖ ਗੁਰੂ ਕੋਲੋਂ ਰੋਜ਼ ਮੰਗਦਾ, ਉਹਦੇ 'ਚ ਇੱਕ ਦਾਨ ਆ ਬਵੇਕ ਦਾਨ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ। ਬਵੇਕ ਦਾਨ ਦਾ ਅਰਥ ਹੈ ਪਰਮਾਤਮਾ ਮੈਨੂੰ ਉਹ ਬੁੱਧੀ ਦੇ, ਅਕਲ ਦੇ, ਮੈਨੂੰ ਪਤਾ ਲੱਗ ਜਾਵੇ ਚੰਗਾ ਰਸਤਾ ਕਿਹੜਾ ਹੈ ਅਤੇ ਮਾੜਾ ਰਸਤਾ ਕਿਹੜਾ, ਮੈਂ ਮਾੜੇ ਤੋਂ ਬਚ ਜਾਵਾਂ ਅਤੇ ਚੰਗੇ 'ਤੇ ਚੱਲਣ ਲੱਗ ਪਵਾਂ। ਪਰਮੇਸ਼ਰ ਮੈਨੂੰ ਬਵੇਕ ਬੁੱਧੀ ਦੇ, ਤਾਂ ਕਿ ਉਸ ਬਵੇਕ ਅਕਲ ਨਾਲ ਮੈਂ ਨਾਮ ਸਿਮਰਨ ਦਾ ਰਸਤਾ ਚੁਣਾਂ ਅਤੇ ਵਿਸ਼ਿਆਂ ਵਿਕਾਰਾਂ ਅਤੇ ਦੁੱਖਾਂ ਐਬਾਂ ਵਾਲਾ ਰਸਤਾ, ਪਾਪਾਂ ਵਾਲਾ ਰਾਹ ਛੱਡ ਦੇਵਾਂ। ਮੈਨੂੰ ਇਹੋ ਜਿਹੀ ਅਕਲ ਬਖਸ਼ਿਸ਼ ਕਰ, ਮੈਨੂੰ ਇਹੋ ਜਿਹੀ ਮੱਤ ਦੇ, ਤਾਂ ਕਿ ਮੈਂ ਪਾਪਾਂ ਤੋਂ ਬਚ ਕੇ ਤੇਰੇ ਚਰਨਾਂ ਵਿੱਚ ਲੀਨ ਹੋ ਸਕਾਂ। ਇਸ ਲਈ ਅੱਜ ਦੇ ਸ਼ਬਦ ਵਿੱਚ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿ ਰਹੇ ਨੇ, ਹੇ ਨਿਰੰਕਾਰ ਵਾਹਿਗੁਰੂ ਮੇਰੇ 'ਤੇ ਕਿਰਪਾ ਕਰ, ਦਾਸ ਤੇਰੇ ਕੀ ਬੇਨਤੀ ਰਿੱਧ ਕਰ ਪ੍ਰਗਾਸ, ਤੁਮਰੀ ਕਿਰਪਾ ਤੇ ਪਾਰ ਬ੍ਰਹਮ ਦੁੱਖਨ ਕੋ ਨਾਸ਼। ਤੇਰੀ ਕਿਰਪਾ ਨਾਲ ਮੇਰੇ ਸਾਰੇ ਦੇ ਸਾਰੇ ਦੁੱਖ ਐਬ ਆ ਜਿਹੜੇ ਉਹ ਖਤਮ ਹੋ ਜਾਂਦੇ ਆ। ਮੇਰੀ ਤੇਰੇ ਚਰਨਾਂ 'ਚ ਇੱਕ ਬੇਨਤੀ ਆ, ਕਿਹੜੀ ਦਾਸ ਤੇਰੇ ਕੀ ਬੇਨਤੀ, ਕਿਹੜੀ ਬੇਨਤੀ, ਰਿੱਧ ਕਰ ਪ੍ਰਗਾਸ ਮੇਰੇ ਅੰਦਰ ਚਾਨਣਾ ਕਰ ਦੇ। ਮੈਂ ਹਨੇਰੇ 'ਚ ਤੁਰਿਆ ਫਿਰਦਾ, ਮੈਂ ਭਟਕਣਾ 'ਚ ਫਿਰ ਰਿਹਾ, ਮਾਲਕ ਮੇਰੇ ਅੰਦਰ ਸ਼ਬਦ ਦਾ ਦੀਪਕ ਜਗਾ, ਸ਼ਬਦ ਦਾ ਦੀਵਾ ਬਾਲ, ਤਾਂ ਕਿ ਮੇਰੇ ਅੰਦਰੋਂ ਅਗਿਆਨਤਾ ਦਾ, ਪਾਪਾਂ ਵਿਕਾਰਾਂ ਦਾ ਹਨੇਰਾ ਖਤਮ ਹੋ ਜਾਏ। ਚਰਨ ਕਮਲ ਕਾ ਆਸਰਾ ਪ੍ਰਭ ਪੁਰਖ ਗੁਣ ਤਾਸ, ਕੀਰਤਨ ਨਾਮ ਸਿਮਰਤ ਰਹੂੰ ਜਬ ਲਗ ਘਾਟ ਸਾਸ। ਚਰਨ ਕਮਲ ਕਾ ਆਸਰਾ, ਕਿ ਕਿਸ ਦੇ ਚਰਨਾਂ ਕਮਲਾਂ ਦਾ ਆਸਰਾ ਲੈਣਾ ਹੈ, ਪ੍ਰਭ ਪੁਰਖ ਗੁਣ ਤਾਸ, ਜਿਹੜਾ ਗੁਣਾਂ ਦਾ ਖਜ਼ਾਨਾ ਹੈ ਮੇਰਾ ਨਿਰੰਕਾਰ ਵਾਹਿਗੁਰੂ, ਪ੍ਰਭ ਪੁਰਖ ਜਿਹੜਾ ਮੇਰਾ ਪ੍ਰਭੂ ਆ, ਪੁਰਖ ਜਿਹੜਾ ਸਾਰਿਆਂ 'ਚ ਵਿਆਪਕ ਆ, ਉਸ ਨਿਰੰਕਾਰ ਪਰਮਾਤਮਾ ਦੇ ਚਰਨਾਂ ਕਮਲਾਂ ਦਾ ਆਸਰਾ ਲੈਣਾ। ਪਾਤਸ਼ਾਹ ਕਹਿੰਦੇ ਕੀਰਤਨ ਨਾਮ ਸਿਮਰਤ ਰਹੂੰ ਜਬ ਲੱਗ ਘਾਟ ਸਾਸ। ਹੁਣ ਸੋਚਿਓ ਵੀ ਅਰਦਾਸਾਂ ਤਾਂ ਆਪਾਂ ਵੀ ਕਰਦੇ ਹਾਂ ਗੁਰੂ ਅੱਗੇ, ਬੇਨਤੀਆਂ ਆਪਾਂ ਵੀ ਕਰਦੇ ਹਾਂ, ਝੋਲੀ ਆਪਾਂ ਵੀ ਅੱਡਦੇ ਹਾਂ ਗੁਰੂ ਅੱਗੇ। ਸਾਡੀ ਸਾਰੀ ਦੀ ਸਾਰੀ ਜ਼ਿੰਦਗੀ ਜਿਹੜੀ ਹੈ ਨਾ, ਉਹ ਦੁਨਿਆਵੀ ਵਸਤਾਂ, ਦੁਨਿਆਵੀ ਪਦਾਰਥ ਮੰਗਦਿਆਂ, ਅਰਦਾਸਾਂ ਕਰਦਿਆਂ ਲੰਘ ਜਾਂਦੀ। ਅਸੀਂ ਦੁਨੀਆਦਾਰੀ ਦਾ ਹੀ ਸਾਰਾ ਕੁਝ ਮੰਗਦੇ ਰਹਿੰਦੇ ਹਾਂ, ਅਤੇ ਸਤਿਗੁਰ ਕੀ ਮੰਗਦੇ, ਗੁਰੂ ਅਰਜਨ ਦੇਵ ਕੀ ਦੱਸਦੇ ਆ, ਕਹਿੰਦੇ ਪਰਮਾਤਮਾ ਜਿੰਨੀ ਦੇਰ ਮੈਨੂੰ ਸਾਹ ਆਉਂਦਾ ਨਾ, ਗੁਰੂ ਕੋਲੋਂ ਮੰਗਦੇ ਆ ਇਹ, ਕਹਿੰਦੇ ਮੇਰੀ ਝੋਲੀ 'ਚ ਪਾ ਦਾਤ ਜਿਹੜੀ ਆ, ਕਿਹੜੀ, ਕਿ ਪਰਮਾਤਮਾ ਜਿੰਨੀ ਦੇਰ ਤੱਕ ਮੈਨੂੰ ਸਾਹ ਆਉਂਦਾ, ਜਿੰਨੀ ਦੇਰ ਤੱਕ ਮੇਰੇ ਅੰਦਰ ਸਾਹ ਪ੍ਰਾਣ ਚੱਲਦੇ, ਜਿੰਨੀ ਦੇਰ ਮੇਰੀ ਜ਼ਿੰਦਗੀ ਆ, ਪਰਮੇਸ਼ਰ ਕਿਰਪਾ ਕਰ, ਤੇਰਾ ਨਾਮ ਜਪਦਾ ਰਹਾਂ, ਤੇਰੀ ਬਾਣੀ ਪੜ੍ਹਦਾ ਰਹਾਂ, ਤੇਰੀ ਕੀਰਤੀ ਕਰਦਾ ਰਹਾਂ, ਤੇਰਾ ਜਸ ਗਾਉਂਦਾ ਰਹਾਂ, ਇਹ ਮੇਰੇ 'ਤੇ ਬਖਸ਼ਿਸ਼ ਕਰ ਦੇ। ਆਖਿਆ ਨਾ ਤਲੰਗ ਰਾਗ 'ਚ ਗੁਰੂ ਅਰਜਨ ਦੇਵ ਸਾਹਿਬ ਨੇ, ਕਰ ਬੰਦੇ ਤੂੰ ਬੰਦਗੀ, ਕਿੰਨਾ ਚਿਰ ਕਰਨੀ ਭਲਾ, ਹਫ਼ਤਾ, ਦਸ ਦਿਨ, ਪੰਦਰਾਂ ਦਿਨ, ਮਹੀਨਾ, ਦੋ ਮਹੀਨੇ, ਛੇ ਮਹੀਨੇ, ਸਾਲ, ਦਸ ਸਾਲ, ਵੀਹ ਸਾਲ, ਪੰਜਾਹ ਸਾਲ, ਇੰਨਾ ਚਿਰ ਕੋਈ ਜ਼ਿਕਰ ਕੀਤਾ ਵੀ ਇੰਨੇ ਸਾਲ ਬੰਦਗੀ ਕਰ, ਇੰਨੇ ਮਹੀਨੇ ਬੰਦਗੀ ਕਰ, ਨਹੀਂ, ਕਰ ਬੰਦੇ ਤੂੰ ਬੰਦਗੀ ਜਿਚਰ ਘੱਟ ਮੈਂ ਸਾਹੋ, ਜਿੰਨੀ ਦੇਰ ਤੇਰੇ 'ਚ ਸਾਹ ਚੱਲਦੇ ਆ, ਜਿੰਨੀ ਦੇਰ ਤੈਨੂੰ ਦਮ ਆਉਂਦਾ, ਸਾਹ ਆਉਂਦਾ, ਪ੍ਰਾਣ ਚੱਲਦੇ ਆ, ਜਿੰਨੀ ਦੇਰ ਤੇਰੀ ਜ਼ਿੰਦਗੀ ਆ, ਆਖਰੀ ਦਮ ਤੱਕ, ਆਖਰੀ ਸਾਹ ਤੱਕ ਕਰ ਬੰਦੇ ਤੂੰ ਬੰਦਗੀ। ਇੱਕ ਗੱਲ ਆਖਾਂ, ਬੰਦਾ ਹੈ ਹੀ ਉਹ ਆ ਜਿਹੜਾ ਬੰਦਗੀ ਕਰਦਾ। ਪਾਤਸ਼ਾਹ ਬਾਣੀ ਚ ਕਹਿੰਦੇ ਬੰਦੋ ਹੋਏ ਸੋ ਬੰਦਗੀ ਗਹਿ। ਜੇ ਤੂੰ ਬੰਦਾ ਵਾ ਤੇ ਬੰਦਗੀ ਕਰਿਆ ਕਰ। ਕਿਸੇ ਦੁਕਾਨ ਦੇ ਬਾਹਰ ਕੋਈ ਦੁਕਾਨ ਆ, ਸਟੋਰ ਆ, ਉਹਦੇ ਬਾਹਰ ਬੜਾ ਵੱਡਾ ਬੋਰਡ ਲੱਗਾ ਭਈ ਇਹ ਕਲਾਥ ਹਾਊਸ ਹੈ, ਕੱਪੜੇ ਦੀ ਦੁਕਾਨ ਆ, ਬੜਾ ਵਧੀਆ ਬੜਾ ਸਸਤਾ ਕੱਪੜਾ ਮਿਲਦਾ ਇੱਥੇ। ਬਾਹਰ ਬੋਰਡ ਲੱਗਾ ਹੋਵੇ ਵੀ ਕੱਪੜੇ ਦੀ ਦੁਕਾਨ ਹੈ, ਕਲਾਥ ਹਾਊਸ ਆ, ਅੰਦਰ ਇੱਕ ਕੱਪੜਾ ਨਾ ਹੋਵੇ, ਰੁਮਾਲ ਜੋਗਾ ਵੀ ਨਾ ਹੋਵੇ, ਤੇ ਜਿਹੜਾ ਬਾਹਰਲਾ ਬੋਰਡ ਲੱਗਾ ਝੂਠਾ ਹੀ ਹੈ ਨਾ, ਬਾਹਰਲਾ ਬੋਰਡ ਝੂਠਾ ਨਾ, ਨਹੀਂ ਨਾ ਲਾਉਣਾ ਚਾਹੀਦਾ। ਅੰਦਰ ਤੇ ਇੱਕ ਬਨੈਣ ਦਾ ਕੱਪੜਾ ਨਹੀਂ ਹੈਗਾ ਤੇ ਬਾਹਰ ਬੋਰਡ ਲੱਗਾ ਵੀ ਇਹ ਕਲਾਥ ਹਾਊਸ ਹੈ, ਕੱਪੜੇ ਦੀ ਦੁਕਾਨ ਹੈ। ਕਿਸੇ ਦੁਕਾਨ ਦੇ ਬਾਹਰ ਬੋਰਡ ਲੱਗਾ ਵੀ ਇਹ ਗਰੋਸਰੀ ਸਟੋਰ ਆ। ਅਸੀਂ ਆਪਣੀ ਭਾਸ਼ਾ 'ਚ ਪੰਜਾਬ 'ਚ ਕਰਿਆਨੇ ਦੀ ਦੁਕਾਨ ਕਹਿੰਦੇ ਉਹਨੂੰ, ਇਹ ਗਰੋਸਰੀ ਸਟੋਰ ਆ। ਅਤੇ ਅੰਦਰ ਜਾ ਕੇ ਆਖੀਏ ਵੀ ਕੋਈ ਦਾਲ ਹੈਗੀ, ਆਹ ਦਾਲ ਦੇ ਦਿਉ, ਕਹਿੰਦੇ ਹੈਨੀ। ਖੰਡ ਦਿਓ, ਹੈਨੀ। ਲੂਣ ਦਿਓ, ਕਹਿੰਦੇ ਹੈਨੀ ਗਾ। ਹਲਦੀ ਦੇ ਦਿਉ, ਮਿਰਚਾਂ ਦਿਉ, ਗੁੜ ਦਿਉ, ਆਹ ਸੌਂਫ ਦਿਓ, ਕਹਿੰਦੇ ਹੈਨੀ। ਆ ਬਾਹਰਲਾ ਬੋਰਡ ਕਾਹਦੇ ਵਾਸਤੇ ਲਾਇਆ? ਕਹਾਂਗੇ ਨਾ ਆਪਾਂ, ਬਾਹਰ ਦੇ ਲਿਖਿਆ ਗਰੋਸਰੀ ਸਟੋਰ ਆ, ਕਰਿਆਨੇ ਦੀ ਦੁਕਾਨ ਆ, ਬਾਹਰਲਾ ਬੋਰਡ ਤੇ ਝੂਠਾ ਹੀ ਲਾਇਆ ਨਾ ਫਿਰ, ਅੰਦਰ ਤੇ ਇੱਕ ਵੀ ਸੌਦਾ ਨਹੀਂ ਹੈਗਾ। ਉਹ ਬੰਦਿਆ, ਤੇਰੇ ਤੇ ਬਾਹਰ ਲੱਗਾ ਬੋਰਡ ਨਜ਼ਰ ਆਉਂਦਾ ਬੰਦਾ, ਅੰਦਰ ਬੰਦਗੀ ਹੈ ਹੀ ਨਹੀਂ। ਬਾਹਰੋਂ ਤੂੰ ਨਜ਼ਰ ਆਵੇਂ ਬੰਦਾ ਤੇ ਅੰਦਰ ਨਾ ਹੋਵੇ ਬੰਦਗੀ, ਤੇ ਬਾਹਰੋਂ ਬੰਦਾ ਖਵਾਉਣਾ ਝੂਠਾ ਨਾ ਫਿਰ, ਨਹੀਂ ਨਾ ਬੰਦਾ ਫਿਰ। ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿ ਰਹੀ ਜੇ ਕਿ ਬੰਦਾ ਵਾਂ ਤੇ ਬੰਦਗੀ ਕਰ। ਤੂੰ ਤਾਂ ਬੰਦਾ ਹੈ ਜੇ ਤੇਰੇ ਕੋਲ ਰੱਬ ਦੀ ਬੰਦਗੀ ਹੈ। ਬੰਦੇ ਬੰਦਗੀ ਇਕਤਿਆਰ, ਸਾਹਿਬ ਰੋਸ ਧਰੋਂ ਕੇ ਪਿਆਰ। ਰੱਬ ਤੇਰੇ ਨਾਲ ਰੋਸ ਕਰਦਾ ਕਿ ਤੈਨੂੰ ਪਿਆਰ ਕਰਦਾ, ਇਹ ਨਹੀਂ ਵੇਖਣਾ ਤੂੰ। ਤੇਰਾ ਕੰਮ ਹੈ ਬੰਦਗੀ ਅਖਤਿਆਰ ਕਰਨੀ, ਕਬੂਲ ਕਰਨੀ, ਰੱਬ ਦੀ ਬੰਦਗੀ ਵਿੱਚ ਜੁੜਨਾ ਤੇਰਾ ਕੰਮ ਹੈ, ਕਿਉਂਕਿ ਤੂੰ ਬੰਦਾ ਹੈ। ਜਿਵੇਂ ਉਹਨਾਂ ਦੁਕਾਨਾਂ ਦੇ ਬਾਹਰ ਬੋਰਡ ਲੱਗਾ ਵੀ ਇਹ ਕਲਾਥ ਹਾਊਸ ਹੈ, ਕੱਪੜੇ ਦੀ ਦੁਕਾਨ, ਪਰ ਇੱਕ ਸੌਦਾ ਨਹੀਂ ਅੰਦਰ, ਇੱਕ ਕੱਪੜਾ ਨਹੀਂ ਅੰਦਰ, ਬਾਹਰਲਾ ਬੋਰਡ ਝੂਠਾ, ਬਾਹਰ ਬੜਾ ਵੱਡਾ ਬੋਰਡ ਲੱਗਾ ਦੁਕਾਨ ਦੇ, ਹਾਰਡਵੇਅਰ ਸਟੋਰ ਆ, ਲੋਹੇ ਦਾ ਸਮਾਨ ਮਿਲਦਾ, ਅੰਦਰ ਇੱਕ ਕਿੱਲ ਵੀ ਨਹੀਂ ਹੈਗਾ, ਮੇਕ ਵੀ ਨਹੀਂ ਹੈਗੀ, ਬਾਹਰਲਾ ਬੋਰਡ ਝੂਠਾ ਹੀ ਆ। ਦੁਨੀਆ ਤੈਨੂੰ ਆਖੇ ਤੂੰ ਬੰਦਾ, ਤੇਰੇ ਅੰਦਰ ਬੰਦਗੀ ਨਾ ਹੋਵੇ, ਲੋਕ ਤੈਨੂੰ ਭਾਵੇਂ ਬੰਦਾ ਆਖਣ। ਗੁਰੂ ਅਰਜਨ ਦੇਵ ਸਾਹਿਬ ਤੈਨੂੰ ਪਸ਼ੂ ਆਖਦੇ ਸੁਖਮਣੀ ਸਾਹਿਬ 'ਚ, ਸੁਖਮਣੀ ਸਾਹਿਬ 'ਚ। ਇਹ ਬਾਣੀ ਦਾ ਸ਼ਬਦ ਜੇ ਗੁਰੂ ਗ੍ਰੰਥ ਸਾਹਿਬ ਜਿਹਨਾਂ ਨੂੰ ਮੱਥਾ ਟੇਕਦੇ ਹਾਂ ਆਪਾਂ, ਜਿਹੜੇ ਸਾਡੇ ਸਤਿਗੁਰੂ ਆ, ਉਹ ਸਾਨੂੰ ਕਹਿੰਦੇ ਆ ਵੀ ਜੇ ਤੇਰੀਆਂ ਕਰਤੂਤਾਂ ਬੰਦਿਆਂ ਵਾਲੀਆਂ ਨਹੀਂ ਤੇ ਤੂੰ ਪਸ਼ੂ ਆ। ਸੁਖਮਣੀ ਸਾਹਿਬ 'ਚ ਆਇਆ ਬਚਨ, ਕਰਤੂਤ ਪਸ਼ੂ ਕੀ, ਤੇ ਬਾਹਰੋਂ ਜਾਤ ਕੀ ਤੇਰੀ, ਬਾਹਰੋਂ ਲੋਕ ਤੈਨੂੰ ਕੀ ਕਹਿੰਦੇ ਆ, ਬੰਦਾ। ਦੁਨੀਆ ਤੈਨੂੰ ਕੀ ਕਹਿੰਦੇ, ਮਾਨਸ। ਮਾਨਸ ਦਾ ਮਤਲਬ ਬੰਦਾ ਹੁੰਦਾ, ਮਨੁੱਖ। ਕਰਤੂਤ ਪਸ਼ੂ ਕੀ, ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ। ਗੁਰੂ ਸਾਹਿਬ ਦੀ ਨਜ਼ਰ 'ਚ ਪਤਾ ਕੀ ਆ, ਗੁਰੂ ਦੀ ਨਜ਼ਰ 'ਚ ਤੂੰ ਉਹ ਹੈ ਜੋ ਤੇਰੀਆਂ ਕਰਤੂਤਾਂ ਵਾ, ਤੇਰੇ ਅੰਦਰ ਦੇ ਜਿਹੜੇ ਕੰਮ ਆ, ਤੇਰੇ ਅੰਦਰ ਦੀ ਜਿਹੜੀ ਕਰਨੀ ਆ, ਉਹ ਆ ਤੂੰ ਗੁਰੂ ਦੀ ਨਜ਼ਰ 'ਚ। ਬਾਹਰ ਨਾਲ ਗੁਰੂ ਨਹੀਂ ਵੇਖਦਾ ਵੀ ਬਾਹਰੋਂ ਤੂੰ ਬੜਾ ਵਧੀਆ, ਬੜਾ ਵਧੀਆ ਇਨਸਾਨ ਆ, ਤੇਰਾ ਤਨ ਬੜਾ ਸੁੰਦਰ ਆ, ਤੇਰੇ ਨੈਣ ਨਕਸ਼ ਬੜੇ ਸੁੰਦਰ ਆ, ਤੇਰੇ ਗਲ ਦੇ ਕੱਪੜੇ ਬੜੇ ਵਧੀਆ, ਤੇਰੇ ਬਸਤਰ ਬਹੁਤ ਸੁੰਦਰ ਆ, ਤੇਰੇ ਬਾਹਰਲੇ ਬੋਲ ਬੜੇ ਵਧੀਆ। ਗੁਰੂ ਕਹਿੰਦਾ ਮੈਂ ਵੇਖਣਾ ਤੇਰੀਆਂ ਕਰਤੂਤਾਂ ਕੀ ਆ। ਮੈਂ ਕੱਲ ਇੱਕ ਗੱਲ ਆਖੀ ਸੀ, ਗੁਰੂ ਇਹ ਨਹੀਂ ਵੇਖਦਾ ਤੂੰ ਕਹਿੰਦਾ ਕੀ ਆ, ਤੂੰ ਆਖਦਾ ਕੀ ਆ, ਬੋਲਦਾ ਕੀ ਆ, ਇਹ ਨਹੀਂ ਕਿ ਤੂੰ ਕਹਿੰਦਾ ਕੀ ਹੈ। ਗੁਰੂ ਨਹੀਂ ਤੱਕਦਾ, ਉਹ ਕਹਿੰਦਾ ਮੈਂ ਵੇਖਣਾ ਤੂੰ ਕਰਦਾ ਕੀ ਆ। ਹੁਣ ਇੱਕ ਬੰਦਾ ਕਹੇ ਵੇਖੋ ਜੀ, ਹੁਣ ਇਹ ਆਖੀ ਜਾਵੇ ਬੰਦਾ ਮੇਰੇ ਵਰਗਾ, ਵੇਖੋ ਜੀ ਸੱਚ ਬੋਲਣਾ ਚਾਹੀਦਾ ਵਾ, ਇੰਨੀ ਗੱਲ ਕਹਿਣ ਨਾਲ ਗੁਰੂ ਖੁਸ਼ ਹੋ ਜਾਏਗਾ? ਗੁਰੂ ਇਸ ਗੱਲ ਨਾਲ ਖੁਸ਼ ਹੋ ਜਾਏਗਾ ਵੀ ਸੱਚ ਬੋਲਣਾ ਚਾਹੀਦਾ ਜੀ, ਇਹਦੇ ਨਾਲ ਨਹੀਂ ਉਹਨੇ ਖੁਸ਼ ਹੋਣਾ। ਗੁਰੂ ਉਸ ਦਿਨ ਖੁਸ਼ ਹੋਏਗਾ ਜੇ ਤੂੰ ਸੱਚ ਬੋਲਦਾ ਆ। ਤੇ ਵੇਖੋ ਜੀ ਨਾਮ ਜਪਣਾ ਚਾਹੀਦਾ। ਸਤਿਗੁਰ ਪੁੱਛਦਾ ਤੂੰ ਜਪਦਾ ਕਿ ਨਹੀਂ, ਸਿਮਰਨ ਕਰਨਾ ਚਾਹੀਦਾ। ਸਤਿਗੁਰ ਉਦੋਂ ਖੁਸ਼ ਹੈ ਜਦੋਂ ਤੂੰ ਸਿਮਰਨ ਕਰਦਾ ਵਾ। ਵੇਖੋ ਜੀ ਵੰਡ ਕੇ ਛਕਣਾ ਚਾਹੀਦਾ। ਆਖੀ ਜਾ ਇੱਕ ਦਲੀਲ ਦੇ, ਦੋ ਤਿੰਨ ਮਿੰਟ ਦੀ ਧਿਆਨ ਨਾਲ ਸੁਣਿਓ। ਪੰਜ ਸੱਤ ਬੰਦੇ, ਇੱਕ ਨਾ ਚਾਣਕ ਰਿਸ਼ੀ ਹੋਇਆ ਉਹਨੇ ਇਹ ਗੱਲ ਲਿਖੀ ਹੈ। ਪੰਜ ਸੱਤ ਬੰਦੇ ਅਤੇ ਉਹਨਾਂ ਨੇ ਨਾ ਦਰਿਆ ਪਾਰ ਕਰਨਾ ਸੀ, ਉਹਨਾਂ ਦਰਿਆ ਅਤੇ ਸ਼ਾਮਾਂ ਪੈ ਗਈਆਂ, ਥੋੜ੍ਹਾ ਥੋੜ੍ਹਾ ਹਨੇਰਾ ਹੋ ਗਿਆ। ਇਹ ਜਿਹੜੇ ਪੰਜ ਸੱਤ ਬੰਦੇ ਆ ਇਹ ਹੈਗੇ ਸ਼ਰਾਬੀ, ਸ਼ਰਾਬ ਪੀਤੀ ਇਹਨਾਂ ਨੇ ਨਸ਼ੇ 'ਚ। ਜਦੋਂ ਦਰਿਆ ਦੇ ਕੰਢੇ 'ਤੇ ਆਏ ਅਤੇ ਜਿਹੜਾ ਮਲਾਹ ਨਾ, ਬੇੜੀਆਂ 'ਚ ਦਰਿਆ ਪਾਰ ਕਰਦੇ ਹੁੰਦੇ ਸੀ ਲੋਕ, ਜਿਹੜਾ ਮਲਾਹ ਆ ਉਹ ਬੇੜੀ ਦਰਿਆ ਦੇ ਕਿਨਾਰੇ 'ਤੇ ਬੰਨ੍ਹ ਕੇ ਅਤੇ ਆਪਣੇ ਘਰ ਨੂੰ ਚਲਾ ਗਿਆ। ਮਤਲਬ ਹੁਣ ਰਾਤ ਪੈ ਗਈ, ਹੁਣ ਕਿਹੜਾ ਆਉਣਾ ਕਿਸੇ ਨੇ ਦਰਿਆ ਪਾਰ ਕਰਨ ਵਾਸਤੇ। ਮਲਾਹ ਆਪਣੇ ਘਰ ਨੂੰ ਚਲਾ ਗਿਆ, ਬੇੜੀ ਸੰਗਲਾਂ ਨਾਲ, ਰੱਸੀਆਂ ਨਾਲ ਬੰਨ੍ਹ ਗਿਆ, ਉਹ ਚੱਪੂ ਵੀ ਕੋਲ ਪਿਆ, ਬਾਂਸ ਬੇੜੀ ਖਲੋਤੀ ਹੁਣ ਦਰਿਆ ਦੇ ਵਿੱਚ ਕਿਨਾਰੇ 'ਤੇ। ਇਹ ਜਦੋਂ ਪਹੁੰਚੇ ਉੱਥੇ ਤਾਂ ਹੈਣ ਸ਼ਰਾਬੀ ਹੁਣ ਨਸ਼ੇ 'ਚ, ਇਹਨਾਂ ਵੇਖਿਆ ਵੀ ਮਲਾਹ ਨਹੀਂ ਹੈਗਾ ਅਤੇ ਕੀ ਕਰੀਏ ਹੁਣ, ਪਾਰ ਜਾਣਾ ਆਪਾਂ ਜ਼ਰੂਰੀ ਆ। ਇੱਕ ਬੰਦਾ ਵਿੱਚੋਂ ਪਤਾ ਕੀ ਕਹਿੰਦਾ, ਕਹਿੰਦਾ ਮਲਾਹ ਨਹੀਂ ਹੈਗਾ ਤਾਂ ਨਾ ਸਹੀ, ਕੋਈ ਗੱਲ ਨਹੀਂ, ਬੇੜੀ ਤਾਂ ਹੈਗੀ ਆ, ਆਪਾਂ ਬੇੜੀ 'ਚ ਬੈਠਦੇ ਹਾਂ ਅਤੇ ਵਾਰੀ ਵਾਰੀ ਆਪਾਂ ਚੱਪੂ ਮਾਰ ਲੈਂਦੇ, ਬਾਂਸ ਵੀ ਪਏ ਇੱਥੇ, ਬੇੜੀ 'ਚ ਬੈਠ ਜਾਓ, ਵਾਰੀ ਵਾਰੀ ਚੱਪੂ ਮਾਰੀ ਜਾਓ, ਪਰਲੇ ਬੰਨੇ ਜਾ ਕੇ ਦੂਸਰੇ ਕਿਨਾਰੇ 'ਤੇ ਉੱਥੇ ਬੇੜੀ ਛੱਡ ਦਾਂਗੇ, ਆਪੇ ਮਲਾਹ ਲਿਆਉਂਦਾ ਰਹੂ ਸਵੇਰੇ। ਸਲਾਹ ਸਿਰੇ ਚੜ੍ਹ ਗਈ ਜੀ, ਬਹਿ ਗਏ ਸਾਰੇ ਬੇੜੀ 'ਚ, ਚੱਪੂ ਮਾਰਨਾ ਸ਼ੁਰੂ ਕਰ ਦਿੱਤਾ, ਫੜੇ ਬਾਂਸ, ਵਾਰੀ ਵਾਰੀ ਚੱਪੂ ਮਾਰੀ ਜਾਂਦੇ ਆ, ਸਾਰੀ ਰਾਤ ਚੱਪੂ ਮਾਰਦੇ ਰਹੇ, ਸਾਰੀ ਰਾਤ ਬੇੜੀ 'ਚ ਬੈਠੇ ਰਹੇ। ਅੰਮ੍ਰਿਤ ਵੇਲਾ ਹੋ ਗਿਆ, ਇੱਕ ਤਾਂ ਥੱਕ ਗਏ ਹੁਣ ਸਾਰੇ, ਪਸੀਨੋ ਪਸੀਨੀ ਹੋਏ ਆ, ਇੱਕ ਤਾਂ ਥੱਕ ਗਏ ਅਤੇ ਦੂਸਰਾ ਇਹ ਵੀ ਨਸ਼ਾ ਲੱਥ ਗਿਆ ਨਾਲੇ। ਇੱਕ ਬੰਦਾ ਵਿੱਚੋਂ ਕਹਿੰਦਾ ਰਾਤ ਦੇ ਤੁਰੇ ਹਾਂ, ਹਾਲੇ ਦਰਿਆ 'ਚ ਹੀ ਤੁਰੇ ਫਿਰਦੇ ਹਾਂ, ਵੇਖੋ ਭਲਾ ਅਗਲਾ ਪਾਸਾ ਆਇਆ ਕਿ ਨਹੀਂ ਆਇਆ, ਜੇ ਅਗਲੇ ਪਾਸੇ ਕਿਉਂ ਨਹੀਂ ਪਹੁੰਚੇ। ਅਤੇ ਜਦੋਂ ਚੰਗੀ ਤਰ੍ਹਾਂ ਨਸ਼ਾ ਗਿਆ ਨਾ ਉੱਤਰ, ਆਲਾ ਦੁਆਲਾ ਚੰਗੀ ਤਰ੍ਹਾਂ ਵੇਖਿਆ ਅਤੇ ਵਿੱਚੋਂ ਇੱਕ ਬੰਦਾ ਕਹਿੰਦਾ ਇੱਕ ਇੰਚ ਵੀ ਆਪਾਂ ਅੱਗੇ ਨਹੀਂ ਗਏ, ਉੱਥੇ ਹੀ ਖਲੋਤੇ ਹਾਂ, ਰਾਤ ਦੇ ਇੱਕੋ ਜਗ੍ਹਾ 'ਤੇ ਬੇੜੀ ਖਲੋਤੀ ਆ ਅਤੇ ਚੱਪੂ ਮਾਰੀ ਜਾਂਦੇ ਆਪਾਂ, ਬੇੜੀ ਉੱਥੇ ਹੀ ਆ ਜਿੱਥੋਂ ਰਾਤੀਂ ਤੁਰੇ ਹਾਂ। ਅਤੇ ਆਲਾ ਦੁਆਲਾ ਵੇਖਿਆ ਵੀ ਕੀ ਗੱਲ, ਅਤੇ ਪਤਾ ਲੱਗਾ ਵੀ ਆਪਾਂ ਬੇੜੀ 'ਚ ਵੀ ਬੈਠੇ ਹਾਂ, ਚੱਪੂ ਵੀ ਮਾਰਿਆ ਅਤੇ ਬੇੜੀ ਸੰਗਲਾਂ ਨਾਲ ਵੱਜੀ ਆ। ਜਿਹੜੇ ਸੰਗਲਾਂ ਨਾਲ ਬੇੜੀ ਰਾਤੀ ਮਲਾਹ ਬੰਨ੍ਹ ਕੇ ਗਿਆ, ਉਹ ਸੰਗਲ ਤਾਂ ਆਪਾਂ ਖੋਲ੍ਹੇ ਹੀ ਨਹੀਂ ਹੈ, ਆਪਾਂ ਬੇੜੀ 'ਚ ਬੈਠ ਗਏ, ਚੱਪੂ ਵੀ ਮਾਰਿਆ, ਮਿਹਨਤ ਵੀ ਕੀਤੀ ਆ, ਸਾਰਾ ਯਤਨ ਵੀ ਕੀਤਾ ਆਪਾਂ, ਅਤੇ ਬੇੜੀ ਦੇ ਸੰਗਲਾਂ ਨਾਲ ਵੱਜੀ ਆ। ਜਿਹੜੇ ਸੰਗਲਾਂ ਨਾਲ ਰਾਤੀ ਮਲਾਹ ਬੇੜੀ ਬੰਨ੍ਹ ਕੇ ਗਿਆ, ਆਪਾਂ ਖੋਲ੍ਹੇ ਹੀ ਨਹੀਂ, ਉਹ ਉੱਥੇ ਖੜ੍ਹੇ ਜਿੱਥੋਂ ਚੱਲੇ। ਉਹ ਦਲੀਲ ਪਤਾ ਕੀ ਦਿੰਦਾ ਉਹ ਵਿਦਵਾਨ, ਇਹ ਗੱਲ ਸੁਣਾ ਕੇ ਲਿਖ ਕੇ ਕਹਿੰਦਾ, ਉਹ ਬੰਦਿਆ ਤੂੰ ਬਾਹਰੋਂ ਧਰਮ ਦੇ ਕੰਮ ਕਰਦਾ ਵਾਂ, ਜਿਹੜੀਆਂ ਬੁਰਿਆਈਆਂ ਅਤੇ ਪਾਪਾਂ ਦੇ ਸੰਗਲਾਂ ਨਾਲ ਤੇਰੀ ਜ਼ਿੰਦਗੀ ਦੀ ਬੇੜੀ ਵੱਜੀ ਆ, ਉਹ ਸੰਗਲ ਤਾਂ ਖੋਲ੍ਹੇ ਨਹੀਂ, ਚੱਪੂ ਮਾਰਦਾ ਤੂੰ ਬੇੜੀ 'ਚ ਵੀ ਬੈਠਦਾ, ਸਤਸੰਗ ਕਰਨ ਦਾ ਚੱਪੂ ਮਾਰਦਾ ਤੂੰ, ਕਥਾ ਕੀਰਤਨ ਕਰਨ ਦਾ ਚੱਪੂ ਤੂੰ ਮਾਰਦਾ, ਕਥਾ ਕਰਦਾ ਕੀਰਤਨ ਕਰਦਾ, ਕਥਾ ਕੀਰਤਨ ਕਰਨ ਦਾ ਵੀ ਤੂੰ ਚੱਪੂ ਮਾਰਦਾ, ਕਥਾ ਕੀਰਤਨ ਸੁਣਨ ਦਾ ਵੀ ਚੱਪੂ ਤੂੰ ਮਾਰਦਾ, ਲੰਗਰ ਲਾਉਣ ਦਾ ਵੀ ਚੱਪੂ ਮਾਰਦਾ ਤੂੰ। ਜਿਹੜੇ ਕਾਮ ਕ੍ਰੋਧ ਲੋਭ ਮੋਹੰਕਾਰ ਦੇ ਸੰਗਲਾਂ ਨਾਲ ਤੇਰੀ ਜ਼ਿੰਦਗੀ ਦੀ ਬੇੜੀ ਵੱਜੀ ਆ, ਉਹ ਤਾਂ ਖੁੱਲ੍ਹੇ ਨਹੀਂ। ਕਿਸੇ ਨੂੰ 10 ਸਾਲ ਹੋ ਗਏ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਦਿਆਂ, ਜਿੰਨਾ 10 ਸਾਲ ਪਹਿਲਾਂ ਝੂਠ ਬੋਲਦਾ ਸੀ ਉਨਾ ਹੀ ਅੱਜ ਬੋਲਦਾ, ਸੰਗਲ ਤਾਂ ਖੁੱਲ੍ਹੇ ਨਹੀਂ ਨਾ। 20 ਸਾਲ ਹੋ ਗਏ ਨਮਸਕਾਰ ਕਰਦਿਆਂ ਮੱਥੇ ਰਗੜਦਿਆਂ, ਜਿੰਨੀ 20 ਸਾਲ ਪਹਿਲਾਂ ਸ਼ਰਾਬ ਪੀਂਦਾ ਸੀ ਉਨੀ ਅੱਜ ਪੀਂਦਾ, ਸੰਗਲ ਤਾਂ ਨਹੀਂ ਨਾ ਖੁੱਲ੍ਹੇ। ਜਿੰਨੀਆਂ ਬੁਰਿਆਈਆਂ ਹੇਰਾ ਫੇਰੀਆਂ 40 ਸਾਲ ਤੇਰੇ ਕੋਲ ਪਹਿਲਾਂ ਸਨ, ਉਨੀਆਂ ਹੀ ਅੱਜ, ਸੰਗਲ ਨਹੀਂ ਖੁੱਲ੍ਹੇ ਤੇਰੇ ਪਾਪਾਂ ਦੇ ਵਿਕਾਰਾਂ ਬੁਰਿਆਈਆਂ ਦੇ, ਸੰਗਲ ਨਹੀਂ ਖੁੱਲ੍ਹੇ। ਜਿਉਂ ਜਿਉਂ ਬਾਣੀ ਪੜ੍ਹੀ ਜਾਏ, ਨਾਮ ਜਪੀ ਜਾਏ, ਕਥਾ ਕੀਰਤਨ ਕਰੇ, ਬਾਣੀ ਪੜ੍ਹੇ ਸੁਣੇ, ਗੁਰੂ ਦੇ ਨੇੜੇ ਹੁੰਦਾ ਜਾਏ, ਤੇਰੇ ਪਾਪਾਂ ਦੇ ਸੰਗਲ ਖੁੱਲ੍ਹਦੇ ਜਾਣ, ਤੇਰੇ ਪੈਰਾਂ 'ਚ ਤੇਰੇ ਜੀਵਨ ਵਿੱਚ ਪਈਆਂ ਪਾਪਾਂ ਵਿਕਾਰਾਂ ਦੀਆਂ ਬੇੜੀਆਂ ਟੁੱਟਦੀਆਂ ਜਾਣ। ਇੱਕ ਦਿਨ ਤੇਰੀ ਜ਼ਿੰਦਗੀ 'ਚ ਐਸਾ ਆਵੇ ਸਾਰੇ ਦੇ ਸਾਰੇ ਪਾਪਾਂ ਦੇ ਸੰਗਲ ਖੁੱਲ੍ਹ ਜਾਣ, ਗੁਰੂ ਤੈਨੂੰ ਧਰਤੀ ਤੋਂ ਚੁੱਕ ਕੇ ਆਪਣੀ ਗਲਵਕੜੀ ਵਿੱਚ ਲੈ ਲੈ, ਗੁਰੂ ਗਲ ਨਾ ਲਾ ਲੈ ਤੈਨੂੰ ਕਿ ਤੂੰ ਅੱਜ ਪ੍ਰਵਾਨ ਹੋ ਗਿਆ, ਤੂੰ ਕਬੂਲ ਹੋ ਗਿਆ ਗੁਰੂ ਦਿਆ ਸਿੱਖਾ, ਤੇਰੀ ਘਾਲਣਾ ਥਾਂ ਪੈ ਗਈ ਹੈ। ਤੂੰ ਇਕੱਲਾ ਚੱਪੂ ਹੀ ਨਹੀਂ ਮਾਰਿਆ ਬਾਣੀ ਪੜ੍ਹਨ ਦਾ, ਨਾਮ ਜਪਣ ਦਾ, ਸਿਮਰਨ ਕਰਨ ਦਾ, ਸਤਸੰਗ ਕਰਨ ਦਾ, ਤੂੰ ਆਪਣੇ ਜੀਵਨ ਵਿੱਚੋਂ ਵਿਕਾਰਾਂ ਅਤੇ ਪਾਪਾਂ ਦੇ ਸੰਗਲ ਵੀ ਖੋਲ ਲਏ, ਤੇਰੀ ਜ਼ਿੰਦਗੀ ਦੀ ਬੇੜੀ ਇਸ ਸੰਸਾਰ ਸਾਗਰ ਤੋਂ ਪਾਰਲੇ ਪਾਸੇ ਪ੍ਰੀਤਮ ਦੇ ਦੇਸ਼ ਤੱਕ ਪਹੁੰਚ ਗਈ, ਮਾਲਕ ਦੇ ਘਰ ਤੱਕ, ਤੇਰੇ ਜੀਵਨ ਦਾ ਬੇੜਾ ਪਾਰ ਹੋ ਗਿਆ, ਪਰ ਬੇੜਾ ਸੰਗਲਾਂ ਨਾਲ ਨਾ ਵੱਜਾ ਰਹੇ। ਪਾਪਾਂ ਵਿਕਾਰਾਂ ਦੀਆਂ ਸੰਗਲੀਆਂ ਖੋਲ, ਫਿਰ ਉਹਦੇ ਨਾਲ ਪਿਆਰ ਪਾ। ਤੋ ਆਖਰੀ ਪੰਕਤੀ ਕਹਿ ਕੇ ਸਮਾਪਤੀ ਕਰੀਏ। ਮਾਤ ਪਿਤਾ ਬੰਧਪ ਤੂੰ ਹੈ ਤੂੰ ਸਰਬ ਨਿਵਾਸ, ਹੇ ਮੇਰੇ ਨਿਰੰਕਾਰ ਪਰਮਾਤਮਾ ਜੀ, ਤੂੰ ਸਾਡੀ ਮਾਂ ਹੈ, ਤੂੰ ਸਾਡਾ ਪਿਤਾ ਹੈ, ਬੰਧਪ ਤੂੰ ਹੈ। ਬੰਧਪ ਕਹਿੰਦੇ ਰਿਸ਼ਤੇਦਾਰ ਨੂੰ, ਤੂੰ ਹਰ ਤਰ੍ਹਾਂ ਦਾ ਮੇਰਾ ਸੰਬੰਧੀ ਹੈ, ਰਿਸ਼ਤੇਦਾਰ ਹੈ। ਤੂੰ ਸਰਬ ਨਿਵਾਸ, ਸਾਰਿਆਂ ਵਿੱਚ ਤੇਰਾ ਵਾਸਾ ਹੈ, ਸਾਰਿਆਂ ਵਿੱਚ ਤੂੰ ਵੱਸਦਾ ਹੈ। ਅਖੀਰਲੀ ਪੰਕਤੀ 'ਚ ਮਹਾਰਾਜ ਕਹਿੰਦੇ, ਨਾਨਕ ਪ੍ਰਭ ਸ਼ਰਨਾਗਤੀ ਜਾਂ ਕੋ ਨਿਰਮਲ ਜਾਸ, ਜਿਹੜੇ ਪ੍ਰਭੂ ਦਾ ਜਸ ਵਡਿਆਈ ਬੜੀ ਨਿਰਮਲ ਆ, ਪਵਿੱਤਰ ਆ, ਮੈਂ ਐਸੇ ਪ੍ਰਭੂ ਦੀ ਸ਼ਰਨ ਵਿੱਚ ਪੈ ਗਿਆ ਹਾਂ, ਐਸੇ ਮਾਲਕ ਵਾਹਿਗੁਰੂ ਦੀ ਮੈਂ ਸ਼ਰਨ ਆ ਗਿਆ, ਉਹਦੇ ਚਰਨਾਂ ਨਾਲ ਜੁੜ ਗਿਆ, ਜਿਸ ਦਾ ਜਸ, ਜਿਸ ਦੀ ਵਡਿਆਈ ਮਹਿਮਾ ਬੜੀ ਨਿਰਮਲ ਅਤੇ ਪਵਿੱਤਰ ਹੈ, ਭਾਵ ਉਸ ਨਿਰਮਲ ਪ੍ਰਭੂ ਪਰਮਾਤਮਾ ਦੇ ਚਰਨਾਂ ਨਾਲ ਜੁੜ। ਪਰਮਾਤਮਾ ਆਪ ਨਿਰਮਲ ਹੈ, ਪਰਮਾਤਮਾ ਦਾ ਨਾਮ ਬੜਾ ਨਿਰਮਲ ਹੈ, ਪਵਿੱਤਰ ਹੈ, ਜਿਹੜੇ ਪਰਮਾਤਮਾ ਦਾ ਨਾਮ ਜਪਦੇ ਆ ਉਹ ਵੀ ਨਿਰਮਲ ਜੀਵਨ ਵਾਲੇ, ਪਵਿੱਤਰ ਜੀਵਨ ਵਾਲੇ ਬਣ ਜਾਂਦੇ ਆ। ਸਾਡਾ ਵੀ ਕਿਤੇ ਜੀਵਨ ਪਵਿੱਤਰ ਹੋ ਜਾਏ, ਅਸੀਂ ਵੀ ਉਹਦੀ ਸਿਫਤ ਸਲਾਹ ਕਰੀਏ। ਅੱਜ ਫੱਗਣ ਦੇ ਮਹੀਨੇ ਦੀ ਸੰਗਰਾਂਦ ਵੀ ਹੈ ਨਾ, ਅਤੇ ਕੀ ਕਹਿੰਦੇ ਗੁਰੂ ਅਰਜਨ ਦੇਵ ਸਾਹਿਬ, ਫਲਗੁਣ ਨਿਤ ਸਲਾਹੀ ਹੈ ਜਿਸ ਨੂੰ ਤਿਲ ਨਾ ਤਮਾਏ, ਜਿਹੜੇ ਪਰਮਾਤਮਾ ਨੂੰ ਆਪਣੀ ਵਡਿਆਈ ਕਰਾਉਣ ਦੀ ਤਿਲ ਮਾਤਰ ਵੀ ਤਮਾ ਨਹੀਂ, ਉਹਦੀ ਸਿਫਤ ਸਲਾਹ ਕਰਿਆ ਕਰ, ਤਾਂ ਕਿ ਫਲਗੁਣ ਆਨੰਦ ਉਪਾਰਜਨ ਹਰ ਸੱਜਣ ਪ੍ਰਗਟੇ ਆਏ। ਫੱਗਣ ਦੇ ਮਹੀਨੇ 'ਚ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਤੇਰੇ ਹਿਰਦੇ 'ਚੋਂ ਪਰਮਾਤਮਾ ਵੱਸ ਜਾਏ, ਪ੍ਰਗਟ ਹੋ ਜਾਏ, ਉਹਦੀ ਸਿਫਤ ਸਲਾਹ 'ਚ ਜੁੜਿਆ ਰਵੇਂ। ਸਤਿਗੁਰ ਕਹਿੰਦੇ, ਤੇਰੀ ਜ਼ਿੰਦਗੀ ਦੇ ਦੁੱਖ ਮੁੱਕ ਜਾਣਗੇ, ਤੇਰੇ ਜੀਵਨ ਵਿੱਚ ਆਨੰਦ ਹੀ ਆਨੰਦ, ਤੇਰੇ ਜੀਵਨ ਵਿੱਚ ਖੇੜਾ ਹੀ ਖੇੜਾ, ਤੇਰੇ ਜੀਵਨ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਹੋਣਗੀਆਂ। ਸ਼ਰਤ ਇਹ ਹੈ ਕਿ ਉਸ ਪ੍ਰੀਤਮ ਵਾਹਿਗੁਰੂ ਦੇ ਚਰਨਾਂ ਨਾਲ ਪਿਆਰ ਪਾ, ਉਹਦੇ ਨਾਮ ਸਿਮਰਨ ਵਿੱਚ ਜੁੜ, ਫਿਰ ਗੁਰੂ ਤੇਰਾ ਅਤੇ ਤੂੰ ਗੁਰੂ ਦਾ, ਫਿਰ ਆ ਵੀ ਲੋਕ ਸਫਲਾ ਅਤੇ ਪ੍ਰਲੋਕ ਵੀ ਸੁਹੇਲਾ ਹੋ ਜਾਏਗਾ। ਇਹ ਲੋਕ ਸੁਖੀਏ, ਪ੍ਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਸਾਰੀਆਂ ਸੰਗਤਾਂ ਨੂੰ ਦਾਤਾ ਜੀ ਦਰੋਂ ਕਰੋ ਨਾਮਦਾਨ, ਗੁਰੂ ਚਰਨਾਂ ਦਾ ਪਿਆਰ ਬਖਸ਼ ਕੇ ਆਪਣੇ ਦਰ ਘਰ ਨਾਲ ਜੋੜੀ ਰੱਖਣ। ਆਉਣ ਵਾਲਾ ਇਹ ਸਾਰਾ ਜਿਹੜਾ ਮਹੀਨਾ ਅੱਜ ਆਰੰਭ ਹੋ ਰਿਹਾ, ਪਾਤਸ਼ਾਹ ਸਾਰਿਆਂ ਦੇ ਘਰਾਂ ਵਿੱਚ ਸੁੱਖ ਸ਼ਾਂਤੀ, ਨਾਮ ਬਾਣੀ ਨਾਲ ਪਿਆਰ, ਸੇਵਾ ਸਿਮਰਨ ਦੀਆਂ ਦਾਤਾਂ ਜ਼ਿੰਦਗੀ ਭਰ ਵਾਸਤੇ ਸਾਰਿਆਂ ਦੇ ਜੀਵਨ ਵਿੱਚ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਨ, ਤਾਂ ਕਿ ਅਸੀਂ ਪ੍ਰਭੂ ਹਜ਼ੂਰੀ ਵਿੱਚ ਕਬੂਲ ਹੋ ਜਾਈਏ। ਭੁੱਲਾਂ ਚੁੱਕਾਂ ਦੀ ਮਾਫ਼ੀ, ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਛੇਤੀ। ਮਨ ਮਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿੰਨੀ ਵਸਾਇਆ ਕਹਿ ਨਾਨਕ ਆਨੰਦ ਹੋਆ। ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨ, ਅੰਗੀਕਾਰ ਹੋ ਕਰੇ ਤੇਰਾ, ਕਾਰਜ ਸਭ ਸਵਾਰਨ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇ ਹਿੱਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋਂ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ, ਪੰਚ ਦੋ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਹੋ, ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤਹਿ ਸੁਖ ਹੋਆ, ਤਿਤ ਕਰ ਅਨਹਦ ਵਾਜੇ, ਆਨੰਦ ਸੁਣੋ ਵਡਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭੈ ਸਰਸੇ, ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।